प्रीमियर देखो हर हफ्ते। धमाकेदार चार्ट बस्टर्स ते नचो, मानो मशहूर हस्तियां दे इंटरव्यू, कॉमेडी क्लब अते बहुत कुछ। अब सिर्फ देखो नहीं वेखो। सब्सक्राइब करो हॉटस्टार सिर्फ 49.99 विच ते सारा साल पाओ पंजाबी एंटरटेनमेंट अते बहुत कुछ।
लख वगदे दरिया जहान उत्ते मिठा शरबत नी एदी आब जिहा, लख सोहणियां नारां फिरदियां ने कित्थों लभणा हुसन पंजाब जिहा, लख आउण बहारां मुल्क बेगाने नहीं महकदा फुल गुलाब जिहा, सारी दुनिया घुम के वेख लई नहीं लभिया मुल्क पंजाब जिहा, नहीं लभिया देश पंजाब जिहा। तो पंजाब दी गल, पंजाब पाणियां दी गल करांगे महक रेडियो ते।
पंजाब दीआं खट्टियां मिठियां गल्लां लैके जगराज सिद्धू बड़े मान नाल पेश करदे ने रेडियो प्रोग्राम महक। हसदा गांदा खुशी मनांदा महका वणदा महक रेडियो।
पिंडां दियां, शहरां दियां, देश दियां, विदेश दियां खबरां लेके हाजिर हो गया रेडियो प्रोग्राम महक।
WTRAM 770 रेडियो प्रोग्राम महक नूं ऑन कर चुके सारे ही रब वर्गे श्रोतियां नूं जगराज सिंह सिद्धू वल्लों प्यार भरी सति श्री अकाल ते निक्की जी आ। अज दिन सोमवार फरवरी महीने की 8 तरीक साल 2021 विच आप सब दा हार्दिक ते निघा स्वागत करदे आं। अज दा बारला टैंपरेचर -8 डिग्री सैलसीयस रिकॉर्ड किया गया और 13 किलोमीटर के हिसाब नाल हवा चल रही है। सवेर का सूरज 7:25 से चढ़िया, छिपेगा 5:40। रेडियो प्रोग्राम उस परमात्मा के ओट आसरे के नाल तुहाडी दलील ते तुहाडा अपना वीर जगराज सिद्धू प्रोग्राम महक लैके हाजिर हो चुके हैं। मंडे टू फ्राइडे दोपहर 12 तो लैके 1 तक प्रोग्राम सुनते हैं तो असी पेश करते हैं। सो सारे ही जिहड़े भैन भरावां सत श्री अकाल। और स्टूडियो का नंबर है 416-620-1778। और बड़ी जल्दी असी रमन जी हुण दे राही खबरां पेश करन जा रहे हैं दुनिया भर दियां और लोकल खबरां ते झात मारनगे सतपाल जौल साहब और गीत संगीत भी होवेगा तुहाडे नाल साझा। और इस दे नाल नाल सुरेंद्र डल्ला जी होनी खबरां ते एनालिसिस करनगे। बहुत सारियां खबरां जिहड़ियां साडे पंजाब तो ने और भारत तो ने और इत यूएस तो अलावा साढ़े नाल कैनेडा दियां खबरां भी तुहाडे नाल असीं शुरू करांगे। कोरोना वायरस की जिथे अपडेट करांगे प्रोग्राम महक दे विच और नाल ही किसान अंदोलन की जिहड़ी आ अपडेट आ वह भी तुहाडे नाल असीं सारी सांझी करांगे। सो तुसी कोई भी गलबात करनी हो तुहाडियां अखां सामने घटना दुर्घटना वापरदी होवे तां प्रोग्राम तो पहलां जां बाद च मेरा नंबर है 416-302-3600 ते कॉल कीती जा सकदी है। सो एक छोटी जी कमर्शियल ब्रेक तो बाद वापस आ रहे हैं तुहाडी सेवा दे विच, तुहाडा अपना वीर जगराज सिद्धू।
बिल्कुल सीमा ब्याना कह रहे की तेरा स्पाउस वीजा 3 to 6 months के अंदर अंदर आ जाएगा, नाले बहुत सारे कैनेडियन कॉलेजेस ते यूनिवर्सिटीज दे इंटरनेशनल एजेंट्स भी ने। विक्की दा स्टूडेंट वीजा भी एउं लग्या समझ
जी। मैक्रो ग्लोबल दे सीमा ब्याना फैमिली स्पाउस स्टूडेंट विजिटर जा स्किल्ड वीजा कैटेगरी चाहे कोई भी होवे सब ले इको नाम सीमा ब्याना।
कॉल 905-452-0000।
कुछ दोस्तां ते गुआंढियां नूं मिलना, काम तो बाद सहकर्मियां नाल समां बिताउणा, किसे दोस्त दे व्याह विच जाणा, ए सब नुकसानदायक तां नहीं हन पर एही ओ चीजां हन जो ओंटारियो विच COVID-19 मामलियां दे महत्वपूर्ण वाधे विच योगदान पा रहियां हन। समूहिक तौर ते फैलाव कारण बहुत लोग बीमार हो रहे हन जिस नाल साडे हस्पतालां दा मरीजां नाल भरन दा खतरा है अते ए सब नूं जोखम विच पा रहा है। टीके साडी रक्षा विच सहायता करनगे पर जदों तक ए सारियां लई उपलब्ध नहीं हो जांदे सानूं सब नूं जनतक सिहत सलाह अते दिशा निर्देशां दी पालना करनी पवेगी, भाव सिर्फ जरूरी कारणां लई ही घर तों बाहर निकलना होएगा जिवें कि करियाना खरीदण लई। घर रहो, सुरक्षित रहो, जिंदगियां बचाओ। ओंटारियो सरकार द्वारा भुगतान कीता गया।
कर्जे ने है मेरी रातां दी नींद ते दिन दा चैन गवाया।
ताही तां VSR ला ऑफिस तुहाडे हक सच ते इंसाफ दा पहरेदार बन के आया। गार्निशमेंट ऑर्डर, पावर ऑफ सेल नोटिस या कोई कोर्ट नोटिस दी होवे गल
तां VSR ला ऑफिस करणगे इस दा हल।
डेट सेटलमेंट, कंज्यूमर प्रपोजल, बैंकक्रप्सी
या क्रेडिट रीएस्टैब्लिशमेंट विच तुहाडी मदद कर सकदे ने। VSR ला ऑफिस नूं कॉल मिलाओ
416-602-0002 ते 416-602-0002।
ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ ਹਫ਼ਤਾ ਖਰਾਬ ਹੋ ਜਾਣਾ ਮੇਰਾ
ਨਾ ਮੈਂ ਕਿਹਾ ਜੀ ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਂਸਿਸ ਵਾਲਿਆਂ ਦੇ ਕੋਲ
ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਸਟੇਨਲੈਸ ਸਟੀਲ ਦੇ ਅਪਲਾਈਂਸਿਸ ਫਰਿੱਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਸਿਰਫ $2699 ਵਿੱਚ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਸਿਰਫ 1299 ਵਿੱਚ ਹਰ ਮੇਕ ਤੇ ਮਾਡਲ ਦਾ ਟੀਵੀ ਉਹ ਵੀ ਸਭ ਤੋਂ ਘੱਟ ਕੀਮਤ ਤੇ 801 ਬੋਵੇ ਡਰਾਈਵ ਵੈਸਟ ਬ੍ਰੈਂਪਟਨ ਕਾਲ ਕਰੋ 905-450-2828 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ
ਅਮਰੀਕਨ ਸਿਸਟਮ ਦੇ ਹਰਜੀਤ ਮਡੇਰ ਜੀ ਦਾ ਕਹਿਣਾ ਕਿ ਲੌਂਗ ਹਾਲ ਸ਼ਾਰਟ ਹਾਲ ਵਾਸਤੇ ਟਰੱਕ ਚਲਾਉਣਾ ਚਾਹੁੰਦੇ ਤੁਸੀਂ ਤਾਂ 60 ਸੈਂਟ ਮੀਲ ਦੇ ਦਿੱਤੇ ਜਾਣਗੇ। ਨੰਬਰ ਨੋਟ ਕਰ ਲਓ, ਅਗਰ ਜੇ ਤੁਸੀਂ ਐਕਸਟੈਂਸ਼ਨ ਲਾਉਣੀ ਪੈਣੀ 227-905-450-4052-0004 ਤੇ ਸੰਪਰਕ ਕੀਤਾ ਜਾ ਸਕਦਾ।
ਕਾਮ ਮੇ ਹੋ ਗਏ ਅਬ ਬਿਜ਼ੀ ਤੋ ਕਿਚਨ ਸੇ ਵੀ ਤੋ ਚਾਹੀਏ ਥੋੜੀ ਛੁੱਟੀ ਔਰ ਲੇਟ ਨਾਈਟ ਸਟੱਡੀਜ਼, ਫਰੈਂਡਸ ਕੇ ਸਾਥ ਪਾਰਟੀਜ਼, ਲੇਟ ਨਾਈਟ ਬਿੰਜ ਵਾਚਿੰਗ ਆਫ ਮੂਵੀਜ਼ ਐਂਡ ਵੈਬ ਸੀਰੀਜ਼, ਯਾ ਬਸ ਯੂ ਹੀ ਲੇਟ ਨਾਈਟ ਫੂਡ ਕ੍ਰੇਵਿੰਗਸ। ਬ੍ਰਾਡਸ ਐਟ ਬੋਵੇਡ ਐਂਡ ਏਅਰਪੋਰਟ ਇਜ਼ ਨਾਓ ਓਪਨ ਫਾਰ ਪਿਕਅਪ ਐਂਡ ਡਿਲੀਵਰੀ ਸ਼ਾਮ 5 ਸੇ ਰਾਤ 3 ਵਜੇ ਤੱਕ। ਕਾਲ ਬ੍ਰਾਡਸ ਐਟ ਬੋਵੇਡ ਐਂਡ ਏਅਰਪੋਰਟ ਔਰ ਆਰਡਰ ਥਰੂ ਸਕਿਪ ਦਿ ਡਿਸ਼ਸ ਉਬਰ ਈਟਸ ਔਰ ਡੋਡੈਸ਼। ਬ੍ਰਾਡਸ at Bowait at airport।
ਸੁਣੋ ਜੀ, ਕਿਉਂ ਨਾ ਆਪਾਂ ਇੱਕ ਗ੍ਰੈਂਡ ਪਾਰਟੀ ਕਰੀਏ।
ਗ੍ਰੈਂਡ ਪਾਰਟੀ? ਉਹ ਨਾ ਕਿਸੇ ਦਾ ਜਨਮ ਦਿਨ, ਨਾ ਐਨਿਵਰਸਰੀ ਤੇ ਨਾ ਕਿਸੇ ਦਾ ਵਿਆਹ, ਤੇ ਪਾਰਟੀ ਕਾਦੀ?
ਹੋ ਘਰ ਲੱਭਣ 'ਚ ਅਸੀਂ ਫਿਰਦੇ ਸੀ ਦਰ-ਦਰ, ਪਰ ਭਲਾ ਹੋਵੇ ਹੋਮ ਲਾਈਫ ਸਿਲਵਰ ਸਿਟੀ ਨਾਲ ਕੰਮ ਕਰਦੇ ਜਤਿੰਦਰ ਗੰਡਮ ਹੋਣਾ ਦਾ, ਜਿਨ੍ਹਾਂ ਨੇ ਸਾਨੂੰ ਦਵਾਇਆ ਸਾਡੇ ਸੁਪਨਿਆਂ ਦਾ ਘਰ। ਜੀ ਹਾਂ, ਜੇ ਤੁਸੀਂ ਵੀ ਚਾਹੁੰਦੇ ਹੋ ਲੈਣਾ ਆਪਣਾ ਡ੍ਰੀਮ ਹਾਊਸ ਤਾਂ ਅੱਜ ਹੀ ਸੰਪਰਕ ਕਰੋ ਹੋਮ ਲਾਈਫ ਸਿਲਵਰ ਸਿਟੀ ਨਾਲ ਕੰਮ ਕਰਦੇ ਜਤਿੰਦਰ ਗੰਡਮ ਹੋਣਾ ਨਾਲ। ਜੇ ਚਾਹੁੰਦੇ ਹੋ ਆਪਣੇ ਘਰ ਦਾ ਵੱਧ ਤੋਂ ਵੱਧ ਮੁੱਲ ਜਾਂ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਇਨ ਕੰਡੋਮੀਨੀਅਮ ਹਾਊਸ ਕਮਰਸ਼ੀਅਲ ਜਾਂ ਟਰੱਕ ਯਾਰਡ ਐਨੀਵੇਅਰ GTA ਦੇ ਅੰਦਰ ਹੋਵੇ ਜਾਂ ਬਾਹਰ, ਯਾਦ ਰੱਖੋ ਜਤਿੰਦਰ ਗੰਡਮ। ਕਾਲ 647-225-0606।
ਸਿਰਫ ਤੁਹਾਡੀ ਇੱਕ ਕਾਲ ਕਰੇਗੀ ਤੁਹਾਡਾ ਡ੍ਰੀਮ ਪੂਰਾ।
ਤੁਸੀਂ ਸਾਡੇ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਦੇ ਕੇ ਕਾਮਯਾਬੀ ਦੀ ਮੰਜ਼ਿਲ ਜਲਦੀ ਪਾ ਸਕਦੇ ਹੋ।
ਤੁਹਾਡਾ ਬਿਜ਼ਨਸ ਤੇ ਤੁਹਾਡੇ ਚਿਹਰੇ ਰਹਿਣ ਚਹਿਕਦੇ, ਇਹੋ ਜਿਹੇ ਰੰਗ ਨੇ ਰੇਡੀਓ ਮਹਿਕਦੇ।
ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਆਪਣੇ ਬਿਜ਼ਨਸ ਦੀ ਐਡ ਕਰਨਾ, ਤੇ ਸੰਪਰਕ ਕਰੋ
ਮਹਿਕ ਰੇਡੀਓ 416-302-3600 416-302-3600।
ਪਹਿਲਾਂ ਤਾਂ ਬੜਾ ਕਹਿੰਦਾ।
ਜੀ ਹਾਂ, ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਮਹਿਕ ਦੇ ਵਿੱਚ। ਔਰ ਮਹਿਕ ਰੇਡੀਓ ਪ੍ਰੋਗਰਾਮ ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਪੇਸ਼ ਕੀਤਾ ਜਾਂਦਾ। ਪ੍ਰੋਗਰਾਮ ਦੇ ਵਿੱਚ ਖਬਰਾਂ ਲੈ ਕੇ ਰਮਨ ਜੀ ਹੋਣੀ ਹਾਜ਼ਰ ਨੇ। ਇਹਨਾਂ ਖਬਰਾਂ ਨੂੰ ਹੋਮ ਲਾਈਫ ਸਿਲਵਰ ਸਿਟੀ ਦੇ ਗਰਚਾ ਬ੍ਰਦਰ ਸਪੋਂਸਰ ਕਰਦੇ ਨੇ। ਜੇ ਤੁਸੀਂ ਰੀਅਲ ਸਟੇਟ ਦੇ ਏਜੰਟ ਹੋ, ਵਧੀਆ ਕੰਪਨੀ ਦੀ ਭਾਲ ਦੇ ਵਿੱਚ ਸੀ, ਤੇ ਨੰਬਰ ਨੋਟ ਕਰ ਲਓ। ਜੀਤ ਗਰਚਾ, ਬਲਜੀਤ ਗਰਚਾ ਜੀ ਤੁਹਾਡੇ ਲਈ ਹਾਜ਼ਰ ਨੇ। ਨੰਬਰ ਹੈ 905-913-8500 ਤੇ ਕਾਲ ਕੀਤੀ ਜਾ ਸਕਦੀ ਹੈ, ਤੇ ਇਹਨਾਂ ਨਾਲ ਹੀ ਕੰਮ ਕਰਦੇ ਨੇ ਜਤਿੰਦਰ ਗੰਡਮ ਜੀ। ਔਰ ਕੇਮਬ੍ਰਿਜ ਦੇ ਵਿੱਚ ਜਿਹੜਾ ਘਰ ਆਇਆ ਇਹਨਾਂ ਕੋਲ ਜਤਿੰਦਰ ਜੀ ਕੋਲ, ਜੇ ਤੁਸੀਂ ਉਹ ਖਰੀਦਣਾ ਚਾਹੁੰਦੇ ਆ, ਤੇ ਨੰਬਰ ਹੈ 647-225-0606 ਤੇ ਸੰਪਰਕ ਕੀਤਾ ਜਾ ਸਕਦਾ। ਸ਼ਿਕਾਗੋ ਪੀਜ਼ਾ ਟਵਿਸਟ, ਗਲੂਟਨ ਫਰੀ ਪੀਜ਼ਾ ਲੈਣਾ ਹੋਵੇ ਤੁਸੀਂ, ਜਾਂ ਫਿਰ ਐਗ ਫਰੀ ਪੀਜ਼ਾ, ਤੰਦੂਰੀ ਚਿਕਨ ਵਾਲਾ ਪੀਜ਼ਾ, ਸਪਾਈਸੀ ਪੀਜ਼ਾ ਔਰ ਕਿਸੇ ਵੀ ਕਿਸਮ ਦਾ ਪੀਜ਼ਾ ਤੁਸੀਂ ਲੈਣਾ ਚਾਹੁੰਦੇ ਆ, ਸਵਾਦਦਾਰ ਪੀਜ਼ਾ, ਪਾਈਨਐਪਲ ਵਾਲਾ ਪੀਜ਼ਾ, ਚੀਜ਼ ਵਾਲਾ ਪੀਜ਼ਾ ਔਰ ਚਿਕਨ, ਤੁਸੀਂ ਕਿਸੇ ਵੀ ਕਿਸਮ ਦਾ ਕਿੰਨੀਆਂ ਟੋਪਿੰਗ ਪਵਾ ਸਕਦੇ ਆ, ਡਿਲੀਵਰੀ ਤੁਹਾਡੇ ਲਈ ਆ ਜਾਊਗੀ। ਔਰ ਤੁਸੀਂ ਇੰਨਾ ਸਵਾਦ ਪੀਜ਼ਾ ਖਾਣਾ ਚਾਹੁੰਦੇ ਆ ਤਾਂ ਸ਼ਿਕਾਗੋ ਪੀਜ਼ਾ ਟਵਿਸਟ ਦਾ ਪੀਜ਼ਾ, ਨੰਬਰ ਹੈ 9 Airport ਐਂਡ ਬੋਇਡ ਦੇ ਏਰੀਏ ਵਿੱਚ, 905-458-1717 ਤੇ ਸੰਪਰਕ ਕੀਤਾ ਜਾ ਸਕਦਾ। ਤੇ ਇਹਨਾਂ ਖਬਰਾਂ ਨੂੰ VSR ਲਾਅ ਆਫਿਸ ਵੱਲੋਂ ਵੀ ਸਪੋਂਸਰ ਕੀਤਾ ਗਿਆ। ਬ੍ਰਿਸਟਲ ਸਵੈਸਟਰ ਨੋਟਰੀ ਪਬਲਿਕ ਦੀਆਂ ਸਵਾਲ ਲੈਣੀਆਂ ਚਾਹੁੰਦੇ, ਘਰ ਲੈ ਲਿਆ ਉਸਦੀ ਕਲੋਜ਼ਿੰਗ ਕਰਾਉਣੀ ਹੋਵੇ ਤੁਸੀਂ, ਕਿਸੇ ਤੇ ਕੇਸ ਕਰਨਾ ਜਾਂ ਤੁਹਾਡੇ ਤੇ ਕਿਸੇ ਨੇ ਕੇਸ ਕਰਤਾ ਉਸਦਾ ਜਵਾਬ ਦੇਣਾ ਚਾਹੁੰਦੇ ਆ, ਤਾਂ 416-602-0002 ਤੇ ਸੰਪਰਕ ਕੀਤਾ ਜਾ ਸਕਦਾ। ਤੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਸਟਾਰ ਲਾਈਨ ਪੇਂਟਿੰਗ ਵਾਲੇ। ਸਟਾਰ ਲਾਈਨ ਪੇਂਟਿੰਗ ਤੋਂ ਸੋਹਣਾ ਪੇਂਟ ਕਰਾਉਣਾ ਚਾਹੁੰਦੇ ਆਪਣੇ ਘਰ ਨੂੰ, ਆਪਣੇ ਮਾਸਟਰ ਬੈਡਰੂਮ ਦੇ ਵਿੱਚ, ਲਿਵਿੰਗ ਰੂਮ ਦੇ ਵਿੱਚ, ਫੈਮਿਲੀ ਰੂਮ ਦੇ ਵਿੱਚ, ਕਿਡਸ ਰੂਮ ਦੇ ਵਿੱਚ, ਮਮ ਰੂਮਸ ਦੇ ਵਿੱਚ, ਤੇ ਪੇਂਟ ਇੰਨਾ ਵਧੀਆ ਕਰਦੇ ਨੇ ਸਟਾਰ ਲਾਈਨ ਪੇਂਟਿੰਗ ਵਾਲੇ। 416 230-4000 ਨੰਬਰ ਹੈ 416-230-4000 ਤੇ ਸੰਪਰਕ ਕੀਤਾ ਜਾ ਸਕਦਾ। LP ਕੰਟਰੈਕਟਰ ਨਾਲ ਸੰਪਰਕ ਕਰ ਸਕਦੇ ਹਾਂ ਜੇ ਤੁਸੀਂ ਪੁਰਾਣੀ ਬਿਲਡਿੰਗ ਲੈ ਲਈ ਹੈ ਉਸਨੂੰ ਢਾ ਕੇ ਨਵੀਂ ਬਣਾਉਣੀ ਚਾਹੁੰਦੇ ਹਾਂ ਪਰਮਿਟ ਤੋਂ ਲੈ ਕੇ ਰੈਡੀ ਤੱਕ ਔਰ ਇਹਨਾਂ ਕੋਲ ਆਪਣੀਆਂ ਐਕਸਕੇਵੇਟਰਸ ਨੇ ਔਰ ਨਾਲ ਦੀ ਨਾਲ ਐਕਸਕੇਵੇਟਰ ਤੋਂ ਇਲਾਵਾ ਡੰਪ ਟਰੱਕ ਨੇ ਔਰ 416-602-7216 ਇਹਨਾਂ ਦਾ ਨੰਬਰ ਹੈ। ਸੋ ਰੇਡੀ ਪ੍ਰੋਗਰਾਮ ਦੇ ਵਿੱਚ ਖਬਰਾਂ ਲੈ ਕੇ ਰਮਨ ਜੀ ਹੁਣੇ ਹਾਜ਼ਰ ਨੇ। ਰਮਨ ਜੀ ਵੈਲਕਮ ਟੂ ਦੀ ਸ਼ੋ ਜੀ, ਆਇਆਂ ਨੂੰ ਵੈਲਕਮ।
ਖਬਰਾਂ ਦੇ ਬੁਲੇਟਿਨ ਚ ਮੈਕ ਰੇਡੀਓ ਦੇ ਸੋਤਿਆਂ ਦਾ ਸਵਾਗਤ ਹੈ। ਨਜ਼ਰ ਪਾ ਲੈਣੇ ਅੱਜ ਦੀਆਂ ਖਾਸ ਤੇ ਕੁਝ ਵੱਡੀਆਂ ਖਬਰਾਂ ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਦਨ ਚ ਬੋਲਦਿਆਂ ਕਿਹਾ ਕਿ MSP ਪਹਿਲਾਂ ਵੀ ਸੀ ਤੇ ਅੱਗੇ ਵੀ ਜਾਰੀ ਰਹੇਗੀ। ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਦਨ ਚ ਕਿਸਾਨ ਅੰਦੋਲਨ ਬਾਰੇ ਕਾਫੀ ਚਰਚਾ ਹੋਈ ਹੈ। ਕਿਸਾਨੀ ਲਹਿਰ ਦੇ ਸੰਬੰਧ ਚ ਵੱਧ ਤੋਂ ਵੱਧ ਸਮਾਂ ਦਿੱਤਾ ਗਿਆ ਪਰ ਅੰਦੋਲਨ ਕਿਸ ਬਾਰੇ ਹੈ। ਆਪਣੇ ਭਾਸ਼ਣ ਦੌਰਾਨ ਮੋਦੀ ਨੇ ਕਿਹਾ ਕਿ ਕਿਸਾਨ ਅੰਦੋਲਨ ਤੇ ਸਿਆਸਤ ਹਾਵੀ ਹੋ ਰਹੀ ਹੈ। ਵਿਰੋਧੀ ਧਿਰਾਂ ਨੇ ਅਚਾਨਕ ਯੂ ਟਰਨ ਲੈ ਲਿਆ। ਕਿਸਾਨ ਅੰਦੋਲਨ ਤੇ PM ਮੋਦੀ ਨੇ ਕਿਹਾ ਕਿ ਖੇਤੀ ਦੀ ਬੁਨਿਆਦੀ ਸਮੱਸਿਆ ਕੀ ਹੈ, ਇਸ ਦੀ ਜੜ ਕਿੱਥੇ ਹੈ। ਮੋਦੀ ਨੇ ਕਿਹਾ ਕਿ ਇੰਨੀ ਦਿਨੀ ਦੇਸ਼ ਵਿੱਚ ਨਵੇਂ ਅੰਦੋਲਨ ਜੀਵੀਆਂ ਦੀ ਜਮਾਤ ਸਾਹਮਣੇ ਆਈ ਹੈ। ਇਹ ਜਮਾਤ ਕਿਸੇ ਵੀ ਲਹਿਰ ਵਿੱਚ ਚਲੀ ਜਾਂਦੀ ਹੈ। ਇਹ ਲੋਕ ਆਪਣੀ ਲਹਿਰ ਖੜੀ ਨਹੀਂ ਕਰ ਸਕਦੇ। ਦੇਸ਼ ਵਿੱਚ ਇੱਕ ਨਵੀਂ FDI ਆਈ ਹੈ। ਇਸਦਾ ਅਰਥ ਵਿਦੇਸ਼ੀ ਸਿੱਧਾ ਨਿਵੇਸ਼ ਨਹੀਂ ਬਲਕਿ ਵਿਦੇਸ਼ੀ ਵਿਨਾਸ਼ਕਾਰੀ ਵਿਚਾਰਧਾਰਾ ਹੈ ਤੇ ਸਾਨੂੰ ਉਹਨਾਂ ਤੋਂ ਬਚਣਾ ਤੇ ਸੁਚੇਤ ਰਹਿਣ ਦੀ ਲੋੜ ਹੈ। ਉਧਰ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਗੱਲਬਾਤ ਕਰਨੀ ਚਾਹੁੰਦੇ ਨੇ ਤਾਂ ਸਾਡਾ ਮੋਰਚਾ ਤੇ ਕਮੇਟੀ ਗੱਲਬਾਤ ਲਈ ਤਿਆਰ ਨੇ। ਸਾਡੇ ਪੰਚ ਵੀ ਉਹੀ ਨੇ ਤੇ ਸਾਡਾ ਮੰਚ ਵੀ ਉਹੀ ਹੈ। MSP ਤੇ ਕਾਨੂੰਨ ਬਣੇ ਇਹ ਕਿਸਾਨਾਂ ਲਈ ਲਾਹੇਵੰਦ ਹੋਵੇਗਾ। ਉਹਨੇ ਕਿਹਾ ਕਿ ਦੇਸ਼ ਵਿੱਚ ਭੁੱਖ ਤੇ ਵਪਾਰ ਨਹੀਂ ਹੋਵੇਗਾ। ਅਨਾਜ ਦੀ ਕੀਮਤ ਭੁੱਖ ਉੱਤੇ ਤੈਅ ਹੋਵੇਗੀ। ਭੁੱਖ ਤੇ ਕਾਰੋਬਾਰ ਕਰਨ ਵਾਲਿਆਂ ਨੂੰ ਦੇਸ਼ ਚੋਂ ਬਾਹਰ ਕੱਢਿਆ ਜਾਵੇਗਾ। ਦੇਸ਼ ਵਿੱਚ ਅੱਜ ਪਾਣੀ ਤੋਂ ਵੀ ਸਸਤਾ ਦੁੱਧ ਵਿਕ ਰਿਹਾ ਹੈ। ਕਿਸਾਨਾਂ ਦੀ ਦੁੱਧ ਤੇ ਲਾਗਤ ਵੱਧ ਆ ਰਹੀ ਹੈ ਪਰ ਉਸਨੂੰ ਕੀਮਤ ਘੱਟ ਮਿਲ ਰਹੀ ਹੈ ਤੇ ਦੁੱਧ ਦਾ ਰੇਟ ਵੀ ਤੈਅ ਹੋਣਾ ਚਾਹੀਦਾ ਹੈ। ਉਧਰ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਜ ਸਭਾ ਚ ਬਿਆਨ ਆਉਣ ਤੋਂ ਬਾਅਦ ਉਹਨਾਂ ਤੇ ਕਿਸਾਨਾਂ ਤੇ ਦੇਸ਼ ਦੇ ਲੋਕਾਂ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲਾਇਆ ਹੈ। ਵਿਰੋਧੀ ਧਿਰ ਨੇ ਕਿਹਾ ਕਿ ਉਹਨਾਂ ਸਿਰਫ ਸਿਆਸੀ ਭਾਸ਼ਣ ਦਿੱਤਾ ਪਰ ਸਮੱਸਿਆ ਦੇ ਹੱਲ ਲਈ ਕੋਈ ਗੱਲ ਨਹੀਂ ਕੀਤੀ। ਕਾਂਗਰਸ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਕੀ ਉਹ MSP ਦੀ ਲਿਖਤੀ ਗਰੰਟੀ ਦੇਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੰਦੋਲਨ ਜੀਵੀ ਵਾਲੇ ਬਿਆਨ ਤੇ ਵੀ ਸਿਆਸੀ ਪ੍ਰਤੀਕਰਮ ਖੂਬ ਆਏ ਨੇ। ਕਾਂਗਰਸ ਨੇ ਕਿਹਾ ਕਿ ਇਹ ਕਿਸਾਨਾਂ ਦਾ ਅਪਮਾਨ ਹੈ ਤੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਸਾਨੂੰ ਅੰਦੋਲਨਕਾਰੀ ਹੋਣ ਤੇ ਮਾਣ ਹੈ। ਇਸ ਦੌਰਾਨ ਸ਼ਿਵ ਸੈਨਾ ਦੇ ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਟਵੀਟ ਕਰਦਿਆਂ ਕਿਹਾ ਕਿ ਮਾਣ ਨਾਲ ਕਹਿੰਦੇ ਹਾਂ ਕਿ ਅਸੀਂ ਅੰਦੋਲਨ ਜੀਵੀ ਹਾਂ। ਸੰਜੇ ਰਾਊਤ ਨੇ ਟਵੀਟ ਕੀਤਾ ਕਿ ਮਾਣ ਨਾਲ ਕਹੋ ਅਸੀਂ ਸਾਰੇ ਅੰਦੋਲਨ ਜੀਵੀ ਹਾਂ, ਜੈ ਜਵਾਨ ਜੈ ਕਿਸਾਨ। ਇਸ ਟਵੀਟ ਦੇ ਨਾਲ ਸੰਜੇ ਰਾਊਤ ਨੇ ਦਿੱਲੀ UP ਗਾਜ਼ੀਪੁਰ ਸਰਹੱਦ ਤੇ ਆਪਣੀ ਤਸਵੀਰ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੇ ਨਾਲ ਸਾਂਝੀ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਿਸਾਨਾਂ ਦੇ ਕੀਤੇ ਗਏ ਅਪਮਾਨ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਕਿਸਾਨ ਪ੍ਰਧਾਨ ਮੰਤਰੀ ਨੂੰ ਯਾਦ ਕਰਾਉਣਾ ਚਾਹੁੰਦੇ ਨੇ ਕਿ ਉਹ ਅੰਦੋਲਨ ਜੀਵੀ ਹੀ ਸੀ ਜਿਸਨੇ ਭਾਰਤ ਨੂੰ ਬਸਤੀਵਾਦੀ ਸ਼ਾਸਕਾਂ ਤੋਂ ਆਜ਼ਾਦ ਕਰਵਾਇਆ ਸੀ ਤੇ ਇਸ ਲਈ ਸਾਨੂੰ ਇੱਕ ਅੰਦੋਲਨ ਜੀਵੀ ਹੋਣ ਤੇ ਮਾਣ ਵੀ ਹੈ। ਉਹਨਾਂ ਕਿਹਾ ਕਿ BJP ਤੇ ਇਸਦੇ ਪੁਰਖਿਆਂ ਨੇ ਅੰਗਰੇਜ਼ਾਂ ਵਿਰੁੱਧ ਕਦੇ ਕੋਈ ਲੜਾਈ ਨਹੀਂ ਲੜੀ। ਇਹ ਲੋਕ ਹਮੇਸ਼ਾ ਲੋਕ ਲਹਿਰਾਂ ਦੇ ਵਿਰੁੱਧ ਰਹੇ ਨੇ, ਇਸ ਲਈ ਹੁਣ ਵੀ ਲੋਕ ਲਹਿਰਾਂ ਤੋਂ ਡਰਦੇ ਨੇ। ਸੰਯੁਕਤ ਕਿਸਾਨ ਮੋਰਚਾ ਮੁਤਾਬਕ ਜੇਕਰ ਸਰਕਾਰ ਅਜੇ ਵੀ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਦੀ ਹੈ ਤਾਂ ਕਿਸਾਨ ਪੂਰੀ ਮਿਹਨਤ ਨਾਲ ਖੇਤੀ ਕਰਨ ਵਾਪਸ ਜਾਣ ਲਈ ਖੁਸ਼ ਹੋਣਗੇ। ਇਹ ਸਰਕਾਰ ਦਾ ਅੜੀਅਲ ਰਵੱਈਆ ਜਿਸ ਕਾਰਨ ਇਹ ਲਹਿਰ ਲੰਬੀ ਹੁੰਦੀ ਜਾ ਰਹੀ ਹੈ ਜੋ ਅੰਦੋਲਨ ਜੀਵੀ ਪੈਦਾ ਕਰ ਰਹੀ ਹੈ। ਉਹਨੇ ਕਿਹਾ ਕਿ MSP ਤੇ ਖਾਲੀ ਬਿਆਨਬਾਜ਼ੀ ਕਿਸੇ ਵੀ ਤਰ੍ਹਾਂ ਕਿਸਾਨਾਂ ਨੂੰ ਲਾਭ ਨਹੀਂ ਪਹੁੰਚਾਏਗੀ ਤੇ ਪਿਛਲੇ ਸਮੇਂ ਚ ਵੀ ਇਸ ਤਰ੍ਹਾਂ ਦੇ ਅਰਥਹੀਨ ਬਿਆਨ ਦਿੱਤੇ ਗਏ ਸਨ। ਉਹਨੇ ਕਿਹਾ ਕਿ ਕਿਸਾਨਾਂ ਨੂੰ ਅਸਲ ਤਰੀਕੇ ਨਾਲ ਫਾਇਦਾ ਉਦੋਂ ਹੀ ਹੋਵੇਗਾ ਜਦੋਂ ਸਾਰੀਆਂ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਨੂੰ ਖਰੀਦ ਸਮੇਤ ਕਾਨੂੰਨੀ ਗਰੰਟੀ ਪ੍ਰਦਾਨ ਕੀਤੀ ਜਾਂਦੀ ਹੈ। SKM ਨੇ ਗੰਭੀਰਤਾ ਤੇ ਇਮਾਨਦਾਰੀ ਨਾਲ ਕਿਸਾਨਾਂ ਦੀਆਂ ਮੰਗਾਂ ਦੇ ਹੱਲ ਲਈ ਸਰਕਾਰ ਦੀ ਵਚਨਬੱਧਤਾ ਤੇ ਸਵਾਲ ਚੁੱਕੇ। ਉਹਨਾਂ ਮੁਤਾਬਕ ਉਹ ਇਸ ਤੱਥ ਤੇ ਸਵਾਲ ਚੁੱਕਦੇ ਨੇ ਕਿ ਸਰਕਾਰ ਕਿਸਾਨ ਜਥੇਬੰਦੀਆਂ ਨੂੰ ਬਿਜਲੀ ਸੋਧ ਬਿੱਲ ਦਾ ਖਰੜਾ ਵਾਪਸ ਲੈਣ ਦਾ ਭਰੋਸਾ ਦੇਣ ਦੇ ਬਾਵਜੂਦ ਸੰਸਦ ਦੇ ਵਿੱਚ ਪੇਸ਼ ਕਰ ਰਹੀ ਹੈ। ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਕਿਸਾਨ ਮਹਾਂਪੰਚਾਇਤਾਂ ਵੱਲੋਂ ਦਿੱਤੇ ਗਏ ਵੱਡੇ ਸਮਰਥਨ ਨੇ ਦਿੱਲੀ ਦੇ ਧਰਨੇ ਤੇ ਬੈਠੇ ਕਿਸਾਨਾਂ ਚ ਉਤਸ਼ਾਹ ਵਧਾਇਆ ਤੇ ਸੰਯੁਕਤ ਰਾਜ ਮੋਰਚਾ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਚ ਕਿਸਾਨ ਇਹਨਾਂ ਮਹਾਂਪੰਚਾਇਤਾਂ ਤੋਂ ਦਿੱਲੀ ਧਰਨੇ ਦੇ ਵਿੱਚ ਸ਼ਾਮਲ ਹੋਣਗੇ। ਦਿੱਲੀ ਦੀਆਂ ਸਰਹੱਦਾਂ ਤੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਨੂੰ 75 ਦਿਨ ਹੋ ਗਏ ਨੇ। ਦੂਜੇ ਪਾਸੇ ਪੰਜਾਬ ਤੇ ਹਰਿਆਣਾ ਚ ਟੋਲ ਪਲਾਜ਼ਾ ਤੇ ਵੀ ਕਿਸਾਨਾਂ ਦੇ ਧਰਨੇ ਜਾਰੀ ਨੇ। ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਤੇ ਵਾਹਨਾਂ ਨੂੰ ਫ੍ਰੀ ਚ ਜਾਣ ਦਿੱਤਾ ਜਾ ਰਿਹਾ ਹੈ। ਪੰਜਾਬ ਚ 1 ਅਕਤੂਬਰ ਤੋਂ ਸਾਰੇ ਟੋਲ ਪਲਾਜ਼ੇ ਕਿਸਾਨਾਂ ਵੱਲੋਂ ਫ੍ਰੀ ਕੀਤੇ ਗਏ ਸਨ ਤੇ ਹਰਿਆਣਾ ਚ ਜ਼ਿਆਦਾਤਰ ਟੋਲ ਪਲਾਜ਼ੇ 25 ਦਸੰਬਰ ਤੋਂ ਫ੍ਰੀ ਨੇ। ਪੰਜਾਬ ਚ ਟੋਲ ਪਲਾਜ਼ਾ ਨੈਸ਼ਨਲ ਹਾਈਵੇ ਤੇ ਨੇ ਜਦਕਿ ਹਰਿਆਣਾ ਚ ਨੈਸ਼ਨਲ ਹਾਈਵੇ ਤੇ 26 ਟੋਲ ਪਲਾਜ਼ੇ ਨੇ। ਅਧਿਕਾਰੀਆਂ ਮੁਤਾਬਕ ਪੰਜਾਬ 'ਚ ਸਾਰੇ ਹੀ ਨੈਸ਼ਨਲ ਹਾਈਵੇ ਤੇ ਬਣੇ ਟੋਲ ਪਲਾਜ਼ਾ ਅਕਤੂਬਰ ਤੋਂ ਬੰਦ ਨੇ। ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਤੋਂ ਬਾਅਦ 25 ਦਸੰਬਰ ਤੋਂ 1-2 ਟੋਲ ਪਲਾਜ਼ਾ ਨੂੰ ਛੱਡ ਕੇ ਹਰਿਆਣਾ ਦੇ ਨੈਸ਼ਨਲ ਹਾਈਵੇ ਤੇ ਬਣੇ ਟੋਲ ਪਲਾਜ਼ਾ ਤੇ ਵੀ ਕੋਈ ਫੀਸ ਨਹੀਂ ਲਈ ਜਾ ਰਹੀ। ਪੰਜਾਬ 'ਚ ਇਹਨਾਂ ਟੋਲ ਪਲਾਜ਼ਾ ਤੋਂ ਇੱਕ ਦਿਨ 'ਚ ਕਰੀਬ 3 ਕਰੋੜ ਰੁਪਏ ਇਕੱਠੇ ਕੀਤੇ ਜਾਂਦੇ ਨੇ ਤੇ ਇਸ ਹਿਸਾਬ ਨਾਲ ਪੰਜਾਬ 'ਚ ਇਸ ਕਰਕੇ ਹੁਣ ਤੱਕ ਲਗਭਗ 400 ਕਰੋੜ ਰੁਪਏ ਦਾ ਘਾਟਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਹੋ ਚੁੱਕਾ ਹੈ। ਹਰਿਆਣਾ 'ਚ ਟੋਲ ਪਲਾਜ਼ਾ ਤੋਂ ਰੋਜ਼ਾਨਾ ਲਗਭਗ 4 ਕਰੋੜ ਰੁਪਏ ਇਕੱਠੇ ਹੁੰਦੇ ਨੇ। ਇਸ ਹਿਸਾਬ ਨਾਲ ਹਰਿਆਣਾ 'ਚ ਟੋਲ ਪਲਾਜ਼ਾ ਤੇ ਫੀਸ ਨਾ ਲਈ ਜਾਣ ਕਰਕੇ ਹੁਣ ਤੱਕ ਲਗਭਗ 184 ਕਰੋੜ ਰੁਪਏ ਦਾ ਘਾਟਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਹੋ ਚੁੱਕਾ ਹੈ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਜੋਸ਼ੀਮਾਰ ਤੇ ਪੋਵਨ 'ਚ ਨੰਦਾ ਦੇਵੀ ਗਲੇਸ਼ੀਅਰ ਦਾ ਇੱਕ ਹਿੱਸਾ ਟੁੱਟ ਜਾਣ ਦੇ ਕਾਰਨ ਰਿਸ਼ੀ ਗੰਗਾ ਵਾਦੀ 'ਚ ਅਚਾਨਕ ਭਿਆਨਕ ਕਿਸਮ ਦਾ ਹੜ੍ਹ ਆ ਗਿਆ। ਇਸ ਵਿੱਚ ਹੁਣ ਤੱਕ 14 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ ਤੇ 200 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਨੇ। ਪ੍ਰਭਾਵਿਤ ਇਲਾਕਿਆਂ 'ਚ ਲਗਾਤਾਰ ਰਾਹਤ ਤੇ ਬਚਾਅ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ। ਅੱਜ ਸੋਮਵਾਰ ਸਵੇਰ ਤੱਕ ਪਾਣੀ ਦਾ ਵਹਾਅ ਕਾਫੀ ਘਟਿਆ ਪਰ ਕੁੱਝ ਥਾਵਾਂ ਤੇ ਝੀਲ ਵਰਗੇ ਹਾਲਾਤ ਬਣੇ ਹੋਏ ਨੇ। ਤਪੋਵਨ ਪ੍ਰੋਜੈਕਟ ਦੇ ਕੋਲ ਪਾਣੀ ਤੇ ਮਲਬਾ ਇਕੱਠਾ ਹੋਇਆ ਤੇ ਲਗਭਗ 16 ਵਿਅਕਤੀਆਂ ਨੂੰ ਉੱਥੋਂ ਕੱਢ ਲਿਆ ਗਿਆ। ਸੁਰੰਗ 'ਚ ਅਜੇ ਵੀ 30 ਤੋਂ ਵੱਧ ਵਿਅਕਤੀ ਫਸੇ ਹੋਏ ਨੇ। ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ ਕਿ ਪੂਰੀ ਰਾਤ ਹੀ ਰਾਹਤ ਕਾਰਜ ਚੱਲਦਾ ਰਿਹਾ ਤੇ ਤਪੋਵਨ ਪਿੰਡ ਦੇ ਕੋਲ NTPC ਪ੍ਰੋਜੈਕਟ ਦਾ ਕੰਮ ਚੱਲ ਰਿਹਾ ਸੀ। ਹਾਦਸੇ ਤੋਂ ਬਾਅਦ ਲਾਪਤਾ ਲੋਕਾਂ ਦਾ ਅੰਕੜਾ 203 ਤੱਕ ਪੁੱਜ ਗਿਆ ਤੇ ਉਹਨਾਂ ਕਿਹਾ ਕਿ ਕੱਲ 360 ਪਰਿਵਾਰਾਂ ਨਾਲ ਵੀ ਸੰਪਰਕ ਟੁੱਟ ਗਿਆ ਸੀ। ਇਸ ਤੋਂ ਇਲਾਵਾ ਕਿਸੇ ਪਿੰਡ ਜਾਂ ਸੜਕ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਬੈਬਲ ਕਲਾਂ ਗੋਲੀਕਾਂਡ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਤੇ ਮੁਅੱਤਲ IG ਪਰਮਰਾਜ ਸਿੰਘ ਉਮਰਾ ਨੰਗਲ ਨੇ ਸੈਸ਼ਨ ਕੋਰਟ 'ਚ ਅਗਾਊਂ ਜ਼ਮਾਨਤ ਦੀ ਅਰਜ਼ੀ ਲਾ ਕੇ ਗ੍ਰਿਫ਼ਤਾਰੀ ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਸੈਸ਼ਨ ਜੱਜ ਸੁਮਿਤ ਮਲਹੋਤਰਾ ਨੇ ਇਸ ਮਾਮਲੇ ਦੀ ਸੁਣਵਾਈ 11 ਫਰਵਰੀ ਤੱਕ ਟਾਲ ਦਿੱਤੀ ਹੈ ਪਰ ਸੁਮੇਧ ਸੈਣੀ ਤੇ ਉਮਰਾ ਨੰਗਲ ਦੀ ਗ੍ਰਿਫ਼ਤਾਰੀ ਤੇ ਰੋਕ ਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਸੁਮੇਧ ਸੈਣੀ ਤੇ ਉਮਰਾ ਨੰਗਲ ਨੂੰ ਇਲਾਕਾ ਮੈਜਿਸਟਰੇਟ ਫਰੀਦਕੋਟ ਦੀ ਅਦਾਲਤ ਨੇ 9 ਫਰਵਰੀ ਨੂੰ ਅਦਾਲਤ 'ਚ ਤਲਬ ਕੀਤਾ ਹੋਇਆ ਤੇ ਇਹਨਾਂ ਦੋਨੋਂ ਅਧਿਕਾਰੀਆਂ ਨੂੰ ਖਤਰਾ ਹੈ ਕਿ ਜੇਕਰ ਉਹ ਅਦਾਲਤ ਸਾਹਮਣੇ ਪੇਸ਼ ਹੋਏ ਤਾਂ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ। ਅਦਾਲਤ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ਤੋਂ ਪਹਿਲਾਂ ਵਿਸ਼ੇਸ਼ ਜਾਂਚ ਟੀਮ ਨੂੰ ਸੁਣਿਆ ਜਾਣਾ ਜ਼ਰੂਰੀ ਹੈ। ਪੰਜਾਬ ਸਰਕਾਰ ਨੇ ਅੱਜ ਅਦਾਲਤ 'ਚ ਇਹਨਾਂ ਦੋਵਾਂ ਪੁਲਿਸ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦੇ ਕਿਹਾ ਕਿ ਪੁਲਿਸ ਅਧਿਕਾਰੀਆਂ ਵੱਲੋਂ ਅਦਾਲਤ 'ਚ ਦਿੱਤੀ ਅਰਜ਼ੀ ਕਾਨੂੰਨ ਮੁਤਾਬਕ ਸੁਣਵਾਈ ਯੋਗ ਨਹੀਂ ਹੈ। ਇਸ ਨਾਲ ਹੀ ਦੁਆ ਗਿਆ ਅੱਜ ਦੇ ਲਈ ਇੰਨਾ ਹੀ, ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।
ਪਹਿਲਾਂ ਤਾਂ ਬੜਾ ਕਹਿੰਦੇ ਸੀ ਨਵੇਂ ਘਰ 'ਚ ਜਾਵਾਂਗੇ ਨਵੇਂ ਘਰ 'ਚ ਜਾਵਾਂਗੇ, ਹੁਣ ਤੇ ਨਾਂ ਨਹੀਂ ਲੈਂਦੇ।
ਉਹ ਕਹਿਣਾ ਸੌਖਾ ਆ ਪਰ ਕਰਨਾ ਬੜਾ ਔਖਾ ਆ।
ਉਹ ਪਵਿੱਤਰ ਸਿੰਘ ਜੋਹਲ ਹੋਰਾਂ ਦੇ ਹੁੰਦਿਆਂ ਕੁਝ ਔਖਾ ਨਹੀਂ ਹੈ। ਸੈਂਚੁਰੀ 21 ਮਿਲੇਨੀਅਮ ਇਨਕਾਰਪੋਰੇਟ ਦੇ ਪਵਿੱਤਰ ਸਿੰਘ ਜੋਹਲ, ਜਿਨ੍ਹਾਂ ਕੋਲ ਹੈ 15 ਸਾਲ ਦਾ ਤਜੁਰਬਾ, ਇਹ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਪ੍ਰਾਪਰਟੀਜ਼ ਵਿੱਚ ਡੀਲ ਕਰਦੇ ਨੇ। ਤੁਸੀਂ ਸਮਾਲ ਪ੍ਰਾਪਰਟੀ ਲੈਣੀ ਹੋਵੇ ਜਾਂ 7 ਮਿਲੀਅਨ ਪਲਾਜ਼ਾ ਜਾਂ ਹਾਈ ਰਾਈਜ਼ ਬਿਲਡਿੰਗ, ਘਰ ਵੇਚਣਾ ਹੋਵੇ ਜਾਂ ਖਰੀਦਣਾ, ਬਹੁਤ ਸਾਰੀਆਂ ਪ੍ਰਾਪਰਟੀਜ਼ ਜੋ MLS ਤੇ ਨਹੀਂ ਹਨ ਉਹ ਵੀ ਇਹਨਾਂ ਕੋਲ ਮਿਲ ਜਾਂਦੀਆਂ ਨੇ। ਨਾਲ ਹੀ ਮੋਰਗੇਜ ਜਾਂ ਕਾਨੂੰਨੀ ਕਿਸੇ ਵੀ ਕਿਸਮ ਦੀ ਸਲਾਹ ਵੀ ਦਿੰਦੇ ਨੇ। ਬ੍ਰੈਮਟਨ ਤੇ ਬਰਲਿੰਗਟਨ ਵਿੱਚ ਹੈ ਕਮਰਸ਼ੀਅਲ ਕੌਂਡੋ ਯੂਨਿਟ ਮੈਨੂਫੈਕਚਰਿੰਗ ਪੈਕੇਜਿੰਗ, ਵੇਅਰ ਹਾਊਸਿਸ ਜਾਂ ਕਿਸੇ ਵੀ ਕੰਮ ਲਈ 900 ਤੋਂ 10,000 ਸਕੁਆਇਰ ਫੀਟ ਦੇ। ਤੇ ਜੇ ਤੁਸੀਂ ਵੀ ਕਿਸੇ ਤਰ੍ਹਾਂ ਦਾ ਬਿਜ਼ਨਸ ਲਾਈਕ ਗ੍ਰੋਸਰੀ ਸਟੋਰ, ਪੀਜ਼ਾ ਰੈਸਟੋਰੈਂਟ, ਕਨਵੀਨੀਅੰਸ ਸਟੋਰ ਜਾਂ ਆਟੋਮੈਟਿਕ ਬਿਜ਼ਨਸ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤੇ ਅੱਜ ਹੀ ਮਿਲੋ ਪਵਿੱਤਰ ਸਿੰਘ ਜੋਹਲ, ਸੇਲਸ ਰਿਪ੍ਰੈਜੈਂਟੇਟਿਵ, ਸੈਂਚੁਰੀ 21 ਮਿਲੇਨੀਅਮ, 181 ਕੁਈਨ ਸਟ੍ਰੀਟ, ਈਸਟ ਬ੍ਰੈਮਟਨ, 416-993-1321।
ਬਾਬਾ ਜੀ, ਗੱਡੀ ਕਿਉਂ ਰੋਕੀ ਆ?
ਮੈਂ ਕਿਹਾ ਨਿੱਕੀਏ, ਗੱਡੀ ਦਾ ਤੇਲ ਪਾਣੀ ਚੈੱਕ ਕਰ ਲਈਏ।
ਤੇ ਬਾਬਾ ਜੀ, ਪ੍ਰੋ ਸਟਾਰ ਟਰੱਕ ਲਿਊਬ ਐਂਡ ਵਾਸ਼ ਵਾਲਿਆਂ ਦੇ ਚੱਲੋ, ਜਿਹੜੇ 에ਅਰ ਕੰਪ੍ਰੈਸ਼ਰ ਦੇ ਨਾਲ ਪੁਰਾਣਾ ਆਇਲ ਕੱਢਦੇ ਆ। ਬ੍ਰੈਂਡ ਨੇਮ ਆਇਲ, ਟਰੱਕ ਦੀ ਬ੍ਰੇਕ ਐਡਜਸਟਮੈਂਟ, ਟਰੱਕ ਦੀ ਇਨਸਪੈਕਸ਼ਨ, ਟਰੱਕ ਨੂੰ ਵਾਸ਼ ਕਰਦੇ ਆ, ਟਰੱਕ ਨੂੰ ਚਿੱਟੇ ਕਬੂਤਰ ਵਾਂਗੂ ਬਣਾਉਂਦੇ ਆ।
ਲਓ ਵੀ ਦੋਸਤੋ, ਤੁਸੀਂ ਵੀ ਆਓ ਕਲੀਅਰੈਂਸ ਔਰ ਰਦਰਫੋਰਡ ਦੇ ਬਿਲਕੁਲ ਕਾਰਨਰ ਵਿੱਚ, ਜਾਂ ਕਾਲ ਕਰੋ ਸੁਖਵੰਤ ਧਨੋਆ 905-450-10-905-451-6710।
ਸਿਆਣੇ ਕਹਿੰਦੇ ਆ ਘਰ ਦੇ ਭਾਗ ਘਰ ਦੀ ਡਿਓੜੀ ਤੋਂ ਪਤਾ ਲੱਗਦੇ ਨੇ।
ਨਹੀਂ ਜੀ, ਘਰ ਦੇ ਭਾਗ ਘਰ ਦੀ ਕਿਚਨ ਤੇ ਬਾਥਰੂਮ ਤੋਂ ਪਤਾ ਲੱਗਦੇ ਨੇ।
ਡਿਓੜੀ ਤੋਂ?
ਕਿਚਨ ਤੇ ਬਾਥਰੂਮ ਤੋਂ।
ਓ ਡਿਓੜੀ ਤੋਂ,
ਮੈਂ ਕਹਿ ਰਹੀ ਹਾਂ ਨਾ, ਕਿਚਨ ਤੇ ਬਾਥਰੂਮ ਤੋਂ। ਤੁਸੀਂ ਵੀ ਜੇ ਆਪਣੇ ਕਿਚਨ ਤੇ ਬਾਥਰੂਮ ਦਾ ਕੰਮ ਐਕਸ਼ਨ ਕਿਚਨ ਐਂਡ ਬਾਥ ਤੋਂ ਕਰਵਾਓਗੇ ਤਾਂ ਤੁਸੀਂ ਵੀ ਸਭ ਨੂੰ ਇਹੀ ਸਮਝਾਓਗੇ। ਕੰਟੈਕਟ ਫਾਰ ਕਿਚਨ, ਬਾਥਰੂਮ, ਕੈਬਿਨੇਟ ਐਂਡ ਡਿਜ਼ਾਈਨਸ, ਐਕਸ਼ਨ ਕਿਚਨ ਐਂਡ ਬਾਥ, ਕਾਲ 905-799
7277 8 Stratton Avenue, Brampton.
हाँ जी, एक पैराडिकल कंपनी ट्रैफिक टिकट मिल गई है ओंटारियो जहाँ यूएसए दे अपना ड्राइविंग अब्सट्रैक्ट जहाँ CVOR साफ सुथरा रखने लिए जहाँ स्मॉल क्लेम्स कोर्ट मैटर है तुसी किसे दावा करना है जहाँ तुहाडे ते किसी ने दावा कर देता है जहाँ तुहाडे विरुद्ध जजमेंट हो गई है जहाँ तुहाडा किरायेदार तुहानु किराया नहीं दे रहे हैं उसनु कढ़ना है जहाँ सिटी बाय लॉ की कोई उल्लंघना हो गई है ता अज ही भरोसेजोग तुहाडी अपनी पैराडिकल कंपनी थ्री लायंस पैराडिकल सर्विसेज नु फोन करो 905-451-9777 905-451-9777 चार मैली ड्राइव यूनिट 23 ब्रैम्पटन दे विच इसे तुहाडी ही भाषा विच लाइसेंस्ड पैराडिकल वल्लों सर्विसेज मुहैया कीतिया जांदियां हन
ओ जीटी रोड ते दुहाइयां पावे यारां दा ट्रक बल्लीए ओ जी ये गीत सिर्फ मैं नहीं सगो हर ट्रक ओनर गाउंदा जिहड़ा ब्रैम्पटन ट्रक रिपेयर एंड टायर सेंटर तो अपने ट्रक दी रिपेयर करवाउंदा ब्रैम्पटन ट्रक रिपेयर एंड टायर सेंटर जिथे मिलदी है तसल्ली बख्श अते भरोसेमंद सर्विस बेस्ट सर्विस स्टेशन इन ट्रक इंडस्ट्री प्रोफेशनल एंड कोऑपरेटिव स्टाफ फ्लीट मेंटेनेंस हैवी ट्रक रिपेयर वेल्डिंग एंड टायर्स लई अज ही संपर्क करो गुरप्रीत जां मोहिंदर नाल कॉल 9057901221 यानी कि 905-790-1221 3 एल्फर्ट क्यूने बुलेवार्ड यूनिट 1 ब्रैम्पटन ऑन L64K3
ट्रक दी रिपेयर
सेफ्टी या येलो स्टिकर लगवाना होवे
या फिर ऑयल चेंज करवाना होवे
स्पेशल ऑफर दा फायदा उठाओ ऑयल चेंज करवाते एक जग ऑयल बिल्कुल फ्री
या एसओ गैस स्टेशन तो 0.5 गैस फ्री
24 घंटे सतो दिन खुलिया है तोड़ी सेवा दे विच महक रेडियो दा हवाला दें ते ग्लव्स पेयर बिल्कुल फ्री ऑल ट्रक ल्यूब एंड वॉश ते ऑयल चेंज करवाने लई एक्सपीरियंस वर्कर दी लोड है
गुड पे डे एंड नाइट शिफ्ट अवेलेबल
कॉल करो
905-452-9955 ऑल ट्रक ल्यूब एंड वॉश
वे जीजा आर के पार
ओए साले मैं चल गया ट्रक लेके पार की हो गया आज बड़ी कर दी है जीजे नु याद
वे मार गया ही कोई तेरे वर्गा कानू ट्रक दी साइड करती है साबन दानी वांगू कट्ठी आंदे आ चक्कर होए बुरा हाल
ओ मैं करदा फोन सब नालों पुराने तजुर्बेकार ब्रैम्पटन विच दशमेश ऑटो बॉडी दे मालिक बिंत सिंह धालीवाल
स्पेशलाइज्ड इन इमिशन टेस्टिंग सेफ्टी इंस्पेक्शन ऑयल चेंज इंजन ट्रांसमिशन रिपेयर ट्यूनअप एंड 89 Stafford Drive, Brampton. Call 905-459-1666.
The Shamesh Auto Body and Repair.
Wow, papi de hatan te jadoo aa. Aida swaad meat main ajj tak nahi khada.
Oh, thank you
ਇਹਦੀਆਂ ਤਰੀਫਾਂ ਦੇ ਪੁੱਲ ਨਾ ਬੰਨ ਇਹ ਤਾਂ ਕਮਾਲ ਕੀਤਾ ਗੌਰ ਮੀਟ ਸ਼ਾਪ ਦੇ ਹਰਵਿੰਦਰ ਗਿੱਲ ਨੇ ਗੋਟ ਮੀਟ ਬੱਕਰੇ ਦਾ ਚਾਰ ਜਾਂ ਫਿਰ ਤੰਦੂਰੀ ਫਿਸ਼ ਜਾਂ ਚਿਕਨ ਤੰਦੂਰੀ ਲੈਣਾ ਚਾਹੁੰਦੇ ਆ ਤਾਂ ਹਰਵਿੰਦਰ ਗਿੱਲ ਨਾਲ ਗੱਲ ਕਰਨੀ ਪਊਗੀ 4525 ਅਵਨੇਜਰ ਰੋਡ ਯੂਨਿਟ 15 ਬ੍ਰੈਂਪਟਨ ਦੇ ਵਿੱਚ ਫੋਨ ਨੰਬਰ 416-903-8595
ਅੱਛਾ ਅੱਛਾ 416-903-8595 ਨੰਬਰ ਹੈ ਫਿਰ ਗੌਰ ਮੀਟ ਸ਼ਾਪ ਦਾ
कर्जे ने है मेरी रातां दी नींद ते दिन दा चैन गवाया
ताही तां VSR ला ऑफिस तुहाडे हक सच ते इंसाफ दा पहरेदार बन के आया गार्निशमेंट ऑर्डर पावर ऑफ सेल नोटिस या कोई कोर्ट नोटिस दी होवे गल
ता VSR ला ऑफिस करणगे इस दा हल
डेट सेटलमेंट कंज्यूमर प्रपोजल बैंक्रप्सी
या क्रेडिट रीएस्टैब्लिशमेंट विच तुहाडी मदद कर सकदे ने VSR ला ऑफिस नु कॉल मिलाओ
416-602-0002 ते 416-602-0002
ਤੁਸੀਂ ਸਾਡੇ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਦੇ ਕੇ ਕਾਮਯਾਬੀ ਦੀ ਮੰਜ਼ਲ ਜਲਦੀ ਪਾ ਸਕਦੇ ਹੋ
ਤੁਹਾਡਾ ਬਿਜ਼ਨਸ ਤੇ ਤੁਹਾਡੇ ਚਿਹਰੇ ਰਹਿਣ ਚਹਿਕਦੇ ਇਹੋ ਜਿਹੇ ਰੰਗ ਨੇ ਰੇਡੀਓ ਮਹਿਕਦੇ
ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਆਪਣੇ ਬਿਜ਼ਨਸ ਦੀ ਐਡ ਕਰਨਾ ਤੇ ਸੰਪਰਕ ਕਰੋ
ਮਹਿਕ ਰੇਡੀਓ 416-302-3600 416-302-3600
ਜੀ ਹਾਂ ਇੱਕ ਵਾਰੀ ਫੇਰ ਪ੍ਰੋਗਰਾਮ ਮਹਿਕ ਦੇ ਵਿੱਚ ਸਵਾਗਤ ਆ ਰੇਡੀ ਪ੍ਰੋਗਰਾਮ ਦੇ ਵਿੱਚ ਅਸੀਂ ਦੱਸ ਦਈਏ ਤੁਹਾਨੂੰ ਕਿ ਪ੍ਰੋਗਰਾਮ ਨੂੰ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲਿਆਂ ਨੂੰ ਮਕੈਨਿਕ ਚਾਹੀਦੇ ਨੇ ਜੇ ਤੁਸੀਂ ਜੋਬ ਦੀ ਭਾਲ ਦੇ ਵਿੱਚ ਸੀ ਤਾਂ ਤੁਹਾਨੂੰ ਜੋਬ ਦਿੱਤੀ ਜਾਵੇਗੀ ਔਰ ਨੰਬਰ ਹੈ 905-790-1221 905-790-1221 ਤੇ ਗੁਰਪ੍ਰੀਤ ਔਰ ਮਹਿੰਦਰ ਜੀ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਕਿਸੇ ਵੀ ਕਿਸਮ ਦੀ ਟਰੱਕ ਦੀ ਤੁਸੀਂ ਰਿਪੇਅਰ ਕਰਾਉਣੀ ਚਾਹੁੰਦੇ ਹੋ ਫਲੀਟ ਮੈਂਟੇਨੈਂਸ ਕਰਾਉਣੀ ਹੋਵੇ ਹੈਵੀ ਡਿਊਟੀ ਟਰੱਕਾਂ ਦੀ ਰਿਪੇਅਰ ਕਰਾਉਣੀ ਹੈ ਵੈਲਡਿੰਗ ਕਰਾਉਣਾ ਤੁਸੀਂ ਟਾਇਰ ਪਵਾਉਣੇ ਆ ਜਾਂ ਵਾਸ਼ ਕਰਾਉਣਾ ਤੇ ਨੰਬਰ ਨੋਟ ਕਰ ਲਓ ਤੁਸੀਂ 905-790-1221 905-790-1221 ਤੇ ਸੰਪਰਕ ਕੀਤਾ ਚਾਰ ਸਾਡਾ ਸੈਂਚੀ 21 ਨਾਲ ਕੰਮ ਕਰਦੇ ਨੇ ਪਵਿੱਤਰ ਸਿੰਘ ਚੌਹਲ। ਸੋ ਪਵਿੱਤਰ ਸਿੰਘ ਚੌਹਲ ਨੂੰ ਚਾਹੀਦੀਆਂ ਲਿਸਟਿੰਗ, ਔਰ ਜੇ ਤੁਸੀਂ ਘਰ ਵੇਚਣਾ ਹੋਵੇ ਫਟਕ ਰਹੇ ਠਾ 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 ਠਾ, ਤੇ ਨੰਬਰ ਹੈ 416-993-1321, 416-993-1321 ਤੇ ਕਾਲ ਕੀਤੀ ਜਾ ਸਕਦੀ ਆ। 416-993-1321 ਤੇ ਤੁਸੀਂ ਸੰਪਰਕ ਕਰ ਸਕਦੇ ਆ। ਤੇ ਰੇਡੀ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸਤਪਾਲ ਜੌਲ ਸਾਹਿਬ ਨੇ। ਜੌਲ ਸਾਹਿਬ ਵੈਲਕਮ ਟੂ ਦੀ ਸ਼ੋ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਜਗਰਾਜ ਜੀ, ਬਹੁਤ ਮਿਹਰਬਾਨੀ ਜੀ ਸਾਰੇ ਸਰੋਤਿਆਂ ਨੂੰ ਵੀ ਜੀ ਆਇਆਂ ਨੂੰ
ਜੀ। ਜਲ ਸਾਹਿਬ, ਅੱਜ ਤੁਹਾਡੇ ਜਿਹੜੀ ਆ ਲਿਖੀ ਹੋਈ ਆਪਣੀ ਖਬਰ ਆ ਉਸ ਤੇ ਆਪਾਂ ਥੋੜੀ ਚਰਚਾ ਕਰੀਏ। ਉਹ ਹੈ ਚਰਚਾ ਕਿ LMIA ਖਰੀਦਣ ਵਾਲੇ ਜਿਹੜੇ ਆ ਉਹਨਾਂ ਦੀ ਕੀ ਗੱਲਬਾਤ ਆ।
ਜਗਰਾਜ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਤੇ ਤੁਹਾਡੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਵੀ ਜਿੱਥੇ ਆਮ ਭੈਣ ਭਰਾ ਇਹ LMIA ਦੇ ਫਰਾਡ ਬਾਰੇ ਸਭ ਕੁਝ ਜਾਣਦੇ ਹੋਣ ਦੇ ਬਾਵਜੂਦ ਚੁੱਪ ਨੇ, ਉਹਦੇ ਨਾਲ ਹੀ ਪੇ ਸਮੁੱਚਾ ਮੀਡੀਆ ਵੀ ਜਿਹੜਾ ਚੁੱਪ ਗੜੋਪਿਆ ਨਾ, ਇਹ ਚੁੱਪ ਜਿਹੜੀ ਬੜੀ ਅਜੀਬ ਗਰੀਬ ਹੈ। ਪਰ ਤੁਸੀਂ ਇਹਦੇ ਤੇ ਬੋਲਣ ਦਾ ਹੀਆ ਕਰ ਰਹੇ ਹੋ, ਮੈਂ ਤੁਹਾਨੂੰ ਸਲਾਮ ਕਰਦਾ ਤੇ ਤੁਹਾਡਾ ਸ਼ੁਕਰੀਆ ਵੀ ਅਦਾ ਕਰਦਾ ਜੀ। ਔਰ ਤੁਹਾਨੂੰ ਕਿਸੇ ਨੇ ਕਿਹਾ ਨਹੀਂ, ਤੁਹਾਡੀ ਆਪਣੀ ਆਤਮਾ ਨੇ ਆਪੇ ਤੁਹਾਨੂੰ ਕਿਹਾ ਵੀ ਆਪਾਂ ਇੱਦਾਂ ਕਰੀਏ। ਸੋ ਤੁਹਾਡਾ ਧੰਨਵਾਦ, ਤੇ ਮੈਂ ਸਮਝਾਂਗਾ ਅੱਜ ਵੀ ਸਾਰੇ ਜੇ ਥੋੜਾ ਜਿਹਾ ਇਹਦੇ ਵਿੱਚ ਇੱਕਜੁੱਟਤਾ ਨਾਲ ਹੋ ਕੇ ਬੋਲਣ ਨਾ, ਤੇ ਇਹ ਕੋਡ ਵੱਢਿਆ ਜਾ ਸਕਦਾ। ਅਸੀਂ ਹੁਣ ਦੇਖੋ ਵੀ ਆਪਣੀਆਂ ਸੋਚਾਂ ਦੇ ਨਾਲ ਆਪ ਹੀ ਜੇ ਕੈਨੇਡਾ ਨੂੰ ਚੁਣਿਆ ਸੀ, ਤੇ ਇਸ ਤਰੀਕੇ ਦੇ ਨਾਲ ਜੇ ਇਹਨੂੰ ਬਰਬਾਦ ਕਰਨਾ, ਤੇ ਫਿਰ ਗਾਂਹ ਵੀ ਕੁਛ ਸੋਚਿਆ ਹੀ ਹੋਏਗਾ ਵੀ ਅਸੀਂ ਅੱਗੇ ਇੱਥੋਂ ਕਿੱਥੇ ਜਾਣਾ, ਅੱਗੇ ਅਸੀਂ ਇੱਥੋਂ ਕਿਤੇ ਜਾ ਨਹੀਂ ਸਕਦੇ ਕਿਉਂਕਿ ਗਾਂਹ ਸਮੁੰਦਰ ਆ ਜੀ। ਸੋ ਕਹਿਣ ਦਾ ਮਤਲਬ ਇਹ ਆ ਜੀ ਵੀ ਅੱਜ ਦੀ ਇਸ ਲਿਖਤ ਦੇ ਵਿੱਚ ਇਹ ਕਹਿਣ ਦੀ ਕੋਸ਼ਿਸ਼ ਆ ਵੀ ਜਿੱਥੇ 3 ਸਾਲਾਂ ਤੋਂ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਵੀ LMIA ਦੇ ਸਿਲਸਿਲੇ ਦੇ ਵਿੱਚ ਇਹ ਜੋ ਕੁਝ ਫਰਾਡ ਅਖੌਤੀ ਪ੍ਰੋਫੈਸ਼ਨਲਸ ਵੱਲੋਂ, ਅਖੌਤੀ ਇੰਪਲੋਇਰਸ ਦੇ ਵੱਲੋਂ ਲੋਕਾਂ ਦੇ ਨਾਲ ਕੀਤਾ ਜਾ ਰਿਹਾ, ਆਪਣੇ ਘਰ ਭਰੇ ਜਾ ਰਹੇ ਨੇ, ਵੀ ਇਹਦੇ ਲਈ ਸਰਕਾਰ ਕਾਨੂੰਨ ਬਦਲੇ, ਕਿਉਂਕਿ ਉਹ ਜਿਹੜਾ ਕਾਨੂੰਨ ਆ ਉਹ ਕਾਨੂੰਨੀ ਢਿੱਲ ਆ, ਜਿਹੜੀ ਲੂਪਹੋਲ ਆ, ਜਿਹੜਾ ਸਿਸਟਮ ਹੈ ESDC ਦਾ, ਜਿਹੜਾ ਇਹ ਇੱਕ ਤਰੀਕੇ ਨਾਲ ਅਪਰਚੁਨਿਟੀ ਦਿੰਦਾ ਇਹਨਾਂ ਕਰਪਟ ਲੋਕਾਂ ਨੂੰ ਕਿ ਪੇ LMIA ਦੇ ਸਿਸਟਮ ਨਾਲ ਫਰਾਡ ਕਰਕੇ ਲੋਕਾਂ ਨੂੰ ਲੁੱਟਿਆ ਜਾ ਸਕਦਾ, ਉਸ ਸਿਸਟਮ ਨੂੰ ਫਿਕਸ ਕੀਤਾ ਜਾਏ। ਇੱਕ ਤਾਂ ਆਪਾਂ ਉਹਦੇ 'ਤੇ ਕੰਮ ਕਰ ਰਹੇ ਹਾਂ ਲੰਬੇ ਸਮੇਂ ਤੋਂ, ਉਹਦੇ 'ਚ ਕੁਝ ਇੰਪਰੂਵਮੈਂਟਸ ਆਈਆਂ ਵੀ ਹਨ, ਅਤੇ ਲੇਕਿਨ ਕਿ ਇਹਦੇ ਨਾਲ ਹੀ ਕੋਸ਼ਿਸ਼ ਆ ਕਿ ਵੀ ਥੋੜ੍ਹਾ ਜਿਹਾ ਲੋਕਾਂ ਨੂੰ ਵੀ ਅਵੇਅਰ ਕੀਤਾ ਜਾ ਸਕੇ ਕਿ ਵੀ ਤੁਸੀਂ ਵੀ ਜੇ ਸਰਕਾਰ ਦੇ ਕਾਨੂੰਨ 'ਚ ਢਿੱਲ ਆ ਤਾਂ ਉਹਦਾ ਮਿਸਯੂਜ਼ ਕਰਨ ਵਾਲਾ ਠੀਕ ਨਹੀਂ ਆ, ਢਿੱਲ ਫਿਰ ਉਹਦੇ ਵਿੱਚ ਵੀ ਆ। ਸੋ ਤਾਂ ਕਿ ਵੀ ਉਹਦੇ ਵੀ ਸਕਰੂ ਥੋੜ੍ਹੇ ਜਿਹੇ ਕੱਸੇ ਜਾਣ। ਅਸੀਂ ਦੇਖਦੇ ਹਾਂ ਆਮ ਤੌਰ 'ਤੇ ਕਿ ਜਦੋਂ ਵੀ ਇਹ ਗੱਲ ਕੀਤੀ ਜਾਂਦੀ ਆ ਵੀ ਕੈਨੇਡਾ ਦੇ ਵਿੱਚ ਕਰਪਸ਼ਨ ਅਸੀਂ ਦੇਖ ਰਹੇ ਹਾਂ, ਅਤੇ ਸ਼ਹਿਰਾਂ ਦੇ ਵਿੱਚ ਫੈਲਾਉਣ ਤੋਂ ਬਾਅਦ ਇਹ ਜਿਹੜੇ ਅਖੌਤੀ ਪ੍ਰੋਫੈਸ਼ਨਲਸ ਆਪਣੇ ਆਪ ਨੂੰ ਮੰਨਦੇ ਨੇ ਟਾਈਆਂ ਵਾਲੇ ਸੂਟਾਂ ਵਾਲੇ ਲੋਕ ਵੀ ਹੈ ਨਾ, ਅਤੇ ਉਹ ਪਿੰਡੋ ਪਿੰਡ ਹੋ ਤੁਰੇ ਨੇ, ਜਾਣੀ ਕਿ ਘੁਣ ਵਾਂਗੂ ਇਸ ਕੈਨੇਡਾ ਨੂੰ ਅੰਦਰੋਂ ਅੰਦਰੀ ਖਾਧਾ ਜਾ ਰਿਹਾ ਇਸ LMIA ਦੀ ਕਰਪਸ਼ਨ ਦੇ ਨਾਲ, ਅਤੇ ਕਮਿਊਨਿਟੀ ਸਾਰੀ ਨੂੰ ਪਤਾ ਪਰ ਚੁੱਪ ਆ, ਕੋਈ ਨਹੀਂ ਬੋਲ ਰਿਹਾ। ਸੋ ਮੈਂ ਸਮਝਾਂਗਾ ਵੀ ਤਾਂ ਕਿ ਆਨਸਰੇਬਲ ਰਹੀਏ ਆਉਣ ਵਾਲੀਆਂ ਜਨਰੇਸ਼ਨਸ ਨੂੰ, 100-50 ਸਾਲਾਂ ਤੋਂ ਬਾਅਦ ਜਦੋਂ ਉਹ ਲੋਕ ਦੇਖਣਗੇ ਵੀ ਇਹ ਵਿਗੜ ਰਿਹਾ ਸੀ ਸਭ ਕੁਝ, ਅਤੇ ਲੋਕ ਚੁੱਪ ਕਰਕੇ ਜਾਣੀ ਬਿਖੇ ਰਹੇ, ਅਤੇ ਉਹਨਾਂ ਦੀ ਉਸ ਵੇਲੇ ਗੱਲ ਚੱਲੇਗੀ ਕਿ ਬੋਲਿਆ ਕੌਣ ਸੀ। ਸੋ ਇਸ ਕਰਕੇ ਜਗਰਾਜੀ ਵੀ ਕਮਿਊਨਿਟੀ ਨੂੰ ਇਹ ਦੱਸਿਆ ਜਾ ਸਕੇ ਵੀ ਇਹ ਮਜ਼ਬੂਰੀ ਦਾ ਨਾ ਸ਼ੁਕਰੀਆ ਨਹੀਂ ਹੈਗਾ, ਇਹਦੇ ਲਈ ਹੋਰ ਬਹੁਤ ਸਾਰੇ ਅੱਛੇ ਬਦਲ ਮੌਜੂਦ ਨੇ, ਥੋੜ੍ਹੇ ਔਖੇ ਸੌਖੇ ਹੋ ਸਕਦੇ ਨੇ, ਪਰ ਜੇ ਅਸੀਂ ਪ੍ਰਵਾਸ ਕਰਨਾ, ਮਾਈਗ੍ਰੇਸ਼ਨ ਕਰਨੀ ਆ ਜੀਵਨ ਦੇ ਵਿੱਚ ਨਵੀਂ ਧਰਤੀ 'ਤੇ ਜਾ ਕੇ, ਸ਼ੁਰੂਆਤੀ ਕਰਪਸ਼ਨ ਤੋਂ ਕੀਤੀ ਅਤੇ ਕੀ ਰੰਗ ਲਾ ਦੇਵਾਂਗੇ ਕੈਨੇਡਾ ਨੂੰ, ਅਤੇ ਕਿਹੜਾ ਸਵਰਗ ਅਸੀਂ ਆਪਣਾ ਸਿਰਜ ਲਾਂਗੇ। ਉਸ ਲਿਹਾਜ਼ ਨਾਲ ਵੀ ਲੋਕ ਜਾਣੀ ਸਿੱਧੇ ਰਾਹ ਤੁਰਨ, ਵੀ ਜੇ ਉਹ ਆਸ ਕਰਦੇ ਆ ਵੀ ਹੋਰ ਲੋਕ ਸਿੱਧੇ ਰਾਹ ਤੁਰਨ, ਆਪ ਵੀ ਉਹ ਸਿੱਧੇ ਰਾਹ ਤੁਰਨ, ਕਿਉਂਕਿ ਜਿੰਨੇ ਵੀ ਇਹ ਲੋਕ LMIA ਵੇਚ ਰਹੇ ਨੇ ਜਾਂ ਰਹੀਆਂ ਨੇ, ਜਗਰਾਜ ਜੀ ਜਰਾ ਨਜ਼ਰ ਘੁਮਾ ਕੇ ਦੇਖੋ ਕਿ ਉਹਨਾਂ ਵਿੱਚ ਕੈਨੇਡੀਅਨ ਬੋਰਨ ਕਿੰਨੇ ਆ, ਉਹਦੇ ਵਿੱਚ ਗੋਰੇ ਗੁੰਦੀਆਂ ਕਿੰਨੇ ਆ। ਆਪਾਂ ਹੀ ਆ ਨਾ ਉਹੀ ਲੋਕ ਜਿਹੜੇ ਆਏ ਸੀ ਕੈਨੇਡਾ ਦਾ ਸੁਪਨਾ ਲੈ ਕੇ, ਬਿਹਤਰ ਕੋਈ ਫਰਮ ਖੜੀ ਕੀਤੀ ਅਤੇ LMIA ਵੇਚਣ ਲੱਗ ਗਏ, ਆਏ ਸੀ ਕੈਨੇਡਾ ਦਾ ਸੁਪਨਾ ਲੈ ਕੇ, ਅਤੇ ਜਰਾ ਅੰਦਰ ਝਾਤੀ ਮਾਰੀ ਜਾਵੇ, ਸੰਗ ਕੀਤੀ ਜਾਵੇ ਵੀ ਆਹ ਕੈਨੇਡੀਅਨ ਸਵਰਗ ਸਿਰਜਿਆ, ਆਪਣਾ ਬਿਜ਼ਨਸ ਖੜਾ ਕਰਕੇ ਅਤੇ LMIA ਵੇਚੀਆਂ ਜਾ ਰਹੀਆਂ, ਇਸ ਕੰਮ ਕੈਨੇਡਾ ਆਏ ਸੀ। ਸੋ ਕਿਹੜੇ ਮੂੰਹ ਨਾਲ ਜਾਣੀ ਕਿ ਰਾਤ ਨੂੰ ਨੀਂਦ ਆਉਂਦੀ ਹੋਊਗੀ ਇਹੋ ਜਿਹੇ ਕਾਰੋਬਾਰ ਵਾਲਾ ਲੋਕਾਂ ਨੂੰ, ਇਹ ਮੈਨੂੰ ਨਹੀਂ ਸਮਝ ਆਉਂਦੀ। ਸੋ ਥੋੜ੍ਹਾ ਜਿਹਾ ਅੰਦਰ ਝਾਤੀ ਮਾਰਨ ਪ੍ਰਤੀ ਇਹ ਲਿਖਦਿਆ ਕਿ ਅਸੀਂ ਕਮਿਊਨਿਟੀ ਵੀ ਅਵੇਅਰ ਹੋਈਏ ਕਿ ਵੀ ਅਸੀਂ ਮਜ਼ਬੂਰੀਆਂ ਦੀ ਭੰਨੀ ਹੋਈ ਕੌਮ ਨਾ ਬਣੀਏ, ਵੀ ਅਸੀਂ ਮਜ਼ਬੂਰੀਆਂ ਗਿਣਾ ਗਿਣਾ ਕੇ ਆਪਣੇ ਅਪਰਾਧਾਂ ਨੂੰ ਕਈ ਵਾਰੀ ਜਾਇਜ਼ਾ ਹਰਾ ਲੈਂਦੇ ਹਾਂ। ਕਹਾਣੀ ਤਾਂ ਕੋਈ ਨਾ ਕੋਈ ਕਾਤਲ ਕੋਲ ਵੀ ਹੁੰਦੀ ਹੈ, ਰੇਪਿਸਟ ਦੀ ਵੀ ਕੋਈ ਕਹਾਣੀ ਹੁੰਦੀ ਹੈ ਵੀ ਮੇਰੀ ਮਜ਼ਬੂਰੀ ਸੀ। ਸੋ ਇਸ ਕਰਕੇ ਉਹ ਮਜ਼ਬੂਰੀ ਦਾ ਮਤਲਬ ਇਹ ਨਹੀਂ ਵੀ ਉਹ ਕ੍ਰਾਈਮ ਕੀਤਾ ਹੋਇਆ ਠੀਕ ਹੈ, ਵੀ ਉਹ ਕ੍ਰਾਈਮ ਨਹੀਂ ਹੈ। ਇਸ ਕਰਕੇ ਬਹੁਤ ਅਵੇਅਰ ਹੋਣ ਦੀ ਲੋੜ ਹੈ, ਕੈਨੇਡਾ ਨੂੰ ਬਹੁਤ ਤੋੜਿਆ ਭੰਨਿਆ ਅਤੇ ਲਤਾੜਿਆ ਜਾ ਰਿਹਾ ਇਹ ਦੇਸੀ ਕਰਪਸ਼ਨਾਂ ਦੇ ਨਾਲ, ਇਹਦੇ ਪ੍ਰਤੀ ਸਾਨੂੰ ਅਵੇਅਰ ਹੋਣ ਦੀ ਲੋੜ ਹੈ। ਜੇ ਕੈਨੇਡਾ ਨੂੰ ਅਸੀਂ ਕੈਨੇਡਾ ਰੱਖਣਾ ਹੈ ਤੇ ਫਿਰ ਇਹੀ ਨਾ ਕਹੀ ਜਾਈਏ ਵੀ ਇਹ ਬਰਬਾਦ ਹੋਈ ਜਾ ਰਿਹਾ, ਕਰੀ ਵੀ ਆਪਾਂ ਹੀ ਜਾ ਰਹੇ ਹਾਂ, ਨਹੀਂ ਤੇ ਆਲੇ ਦੁਆਲੇ ਦੇ ਵਿੱਚ ਨਜ਼ਰ ਘੁਮਾ ਕੇ ਦੇਖ ਲਓ ਵੀ ਕਿੰਨੇ ਉਹ ਲੋਕ ਨਜ਼ਰ ਆ ਰਹੇ ਆ ਜਿਹੜੇ ਕੈਨੇਡੀਅਨ ਬੋਰਨ ਤੇ ਐਜੂਕੇਟ ਨੇ ਤੇ ਨਾਲ ਵੀ ਉਹ ਇਹੋ ਜਿਹੇ ਅਪਰਾਧ ਵੀ ਕਰ ਰਹੇ ਨੇ, ਤੇ ਜੇ ਅਸੀਂ ਆਪੇ ਹੀ ਹਾਂ ਤੇ ਫਿਰ ਠੀਕ ਕਰਨ ਲਈ ਬੋਲਦੇ ਕਿਉਂ ਨਹੀਂ, ਇਹ ਕਹਿਣ ਦਾ ਮਕਸਦ ਹੈ।
ਜਲ ਸਾਹਿਬ ਮੈਨੂੰ ਲੱਗਦਾ ਕਿ ਇਹ ਤਾਂ ਲੋਕ ਆ ਜਿਹੜੇ ਇੱਕ ਕੈਨੇਡਾ ਨੂੰ ਉਸ ਤਰ੍ਹਾਂ ਜਿਵੇਂ ਬਾਰਬੀਕਿਊ ਚਿਕਨ ਆ ਜਿਹੜਾ ਉਹਨੂੰ ਚੂੰਟ ਚੂੰਟ ਕੇ ਖਾ ਰਹੇ ਹੁੰਦੇ ਆ ਇਸ ਤਰ੍ਹਾਂ ਖਾ ਰਹੇ ਨੇ, ਔਰ ਕੈਨੇਡਾ ਵਿਚਾਰਾ ਇਕੱਲਾ ਪੋਲਾ ਪੋਲਾ, ਤੇ ਇਹ ਲੋਕ ਆ ਜਿਹੜੇ ਠੱਗ ਲੋਕ ਠੱਗ ਮਹਿਕਮਾ ਜਿਹਨਾਂ ਦੇ ਤੁਸੀਂ ਦੇਖ ਲਓ ਕਿ ਜਿਹਨਾਂ ਦੇ ਕੋਟ ਪੈਂਟ ਸਭ ਤੋਂ ਵਧੀਆ ਪਾਇਆ, ਘੜੀ ਥੋੜੀ ਵਧੀਆ ਪਾਈ ਆ, ਗੱਡੀ ਦੀ ਚਾਬੀ ਮੂਹਰੇ ਰੱਖਣਗੇ ਰੇਂਜ ਰੋਵਰ ਦੀ, ਸਮਝ ਲਓ ਵੀ ਉਹ ਵੱਡਾ ਜਿਹੜਾ ਨਾ ਉਹ ਠੱਗੀ ਰੂਪ ਦੇ ਵਿੱਚ ਉਹ ਤੁਹਾਨੂੰ ਭਰਮਾ ਰਿਹਾ।
ਜਗਰਾਜ ਜੀ ਤੁਸੀਂ ਬਹੁਤ ਵਧੀਆ ਲਫਜ਼ਾਂ 'ਚ ਇਹ ਗੱਲ ਕਹੀ ਆ, ਪਰ ਇਹਦੇ ਵਿੱਚ ਇਹ ਆ ਵੀ ਕਾਨੂੰਨ ਕੈਨੇਡਾ ਦਾ ਸਿਸਟਮ ਇੰਨਾ ਨਿਹੱਥਾ ਨਹੀਂ ਗਾ। ਅੱਜ ਅਸੀਂ ਇਹਨਾਂ ਮੁਲਕਾਂ 'ਚ ਆ ਕੇ ਕਹਿੰਦੇ ਹਾਂ ਵੀ ਕਾਨੂੰਨ ਸਖ਼ਤ ਕਰੋ ਜੀ, ਹੁਣ ਇਹ ਨਾ ਕਰੋਨਾ ਦੀਆਂ ਢਿੱਲਾਂ ਕਰਕੇ ਤੇ ਦੁਨੀਆ ਦਾ ਨੰਬਰ ਵਨ ਦੇਸ਼ ਸੀ ਜਿਹੜਾ ਕਿ ਕਰੋੜਾਂ ਲੋਕਾਂ ਨੂੰ ਆਪਣੇ ਵੱਲ ਖਿੱਚਦਾ, ਇਹ ਨੰਬਰ ਵਨ ਸੀ, ਤੇ ਉਹ ਅਸੀਂ ਹੁਣ ਇੱਥੇ ਆ ਕੇ ਕਹਿੰਦੇ ਜੀ ਇਹਨੂੰ ਓਨਾ ਹੀ ਸਖ਼ਤ ਕਰੋ ਜਿੰਨਾ ਸਖ਼ਤ ਅਸੀਂ ਛੱਡ ਕੇ ਆਪਣੇ ਮੁਲਕਾਂ 'ਚ ਭੱਜਣ ਨੂੰ ਕਾਹਲੇ ਸੀ ਕਿ ਉਹ ਡਰਾਮੇਬਾਜ਼ੀ ਇੱਥੇ ਸ਼ੁਰੂ ਕਰੋ, ਹੈ ਨਾ, ਕਾਨੂੰਨੀ ਸਖ਼ਤੀਆਂ ਕਰੋ। ਨਹੀਂ, ਉਹ ਕਹਿੰਦੇ ਅਸੀਂ ਢਿੱਲਾਂ ਦੇ ਕੇ ਨੰਬਰ ਵਨ ਬਣੇ ਹਾਂ, ਹਰ ਵਿਅਕਤੀ ਨੂੰ ਅਪਰਚੁਨਿਟੀ ਦਿੰਦੇ ਹਾਂ ਕਿ ਸਾਡੇ ਮੁਲਕ ਦੇ ਵਿੱਚ ਆ ਕੇ ਉਹ ਆਪਣਾ ਜੀਵਨ ਬਿਨਾਂ ਕਿਸੇ ਰੁਕਾਵਟ ਤੋਂ ਸ਼ੁਰੂ ਕਰ ਸਕੇ। ਸਕਾਈ ਇਜ਼ ਦਾ ਲਿਮਿਟ ਦਾ ਮਤਲਬ ਇਹ ਨਹੀਂ ਗਾ ਵੀ ਰੋਕਾਂ ਖੜੀਆਂ ਕਰੋ, ਸਕਾਈ ਇਜ਼ ਦਾ ਲਿਮਿਟ ਦਾ ਮਤਲਬ ਵੀ ਰੋਕਾਂ ਚੁੱਕੋ, ਬੰਦੇ ਨੂੰ ਆਜ਼ਾਦ ਛੱਡੋ। ਉੱਤੋਂ ਐਕਸਪੈਕਟ ਕੀਤਾ ਜਾਂਦਾ ਵੀ ਉਹ ਮਿਲੀ ਹੋਈ ਅਪਰਚੁਨਿਟੀ ਨੂੰ ਆਪਣੀ ਦਿਆਨਤਦਾਰੀ ਅਤੇ ਇਮਾਨਦਾਰੀ ਦੇ ਨਾਲ ਵਰਤੇਗਾ, ਨਾ ਕਿ ਉਸਦਾ ਮਿਸਯੂਜ਼ ਕਰੇਗਾ। ਹਾਂ, ਜਿਹੜਾ ਵਿਅਕਤੀ ਮਿਸਯੂਜ਼ ਕਰੇਗਾ ਉਹਦੇ ਲਈ ਇੱਥੇ ਸਿਸਟਮ ਬੜਾ ਫੰਕਸ਼ਨਲ ਆ, ਪਰ ਪ੍ਰੋਬਲਮ ਇਹ ਆ ਕਿ ਲੋਕ ਸਹਿਯੋਗ ਨਹੀਂ ਕਰ ਰਹੇ ਜੀ। ਕਮਿਊਨਿਟੀ ਨੂੰ ਸਭ ਪਤਾ, ਸਾਰੇ ਕਹੀ ਜਾ ਰਹੇ ਹਰੇਕ ਕਰਦਾ ਸਾਰੇ ਕਰਦੇ, ਹਰੇਕ ਕਰਦਾ ਸਾਰੇ ਕਰਦੇ, ਉਹ ਹਰੇਕ ਕਰਦਾ ਸਾਰੇ ਕਰਦੇ ਦਾ ਕੋਈ ਨਾਂ ਤੇ ਹੈ, ਮਤਲਬ ਸਿਸਟਮ ਆ ਗਵਰਨਮੈਂਟ।
ਜੋ ਸਰ ਮੈਂ ਤੁਹਾਡੇ ਨਾਲ ਇਸ ਗੱਲ ਨੂੰ ਐਗਰੀ ਨਹੀਂ ਹੈ, ਹੁਣ ਲੋਕਡਾਊਨ ਕਰਕੇ ਥੋੜਾ ਜਿਹਾ ਹੈ, ਤੁਹਾਨੂੰ ਚੇਤਾ ਹੋਣਾ ਜੇ ਆਪਾਂ ਤੁਹਾਨੂੰ ਮੈਂ ਪਿੱਛੇ ਲੈ ਜਾਂ ਕੁਝ ਸਾਲ, ਤੇ ਟਾਊਨ ਹਾਲ ਮੀਟਿੰਗਾਂ ਕਰਦੇ ਹੁੰਦੇ ਸੀ ਜੇਸਨ ਕੈਨੀ ਸਾਹਿਬ, ਔਰ ਜੇਸਨ ਕੈਨੀ ਨੇ ਬੜੇ ਸੱਜੇ ਢੰਗ ਦੇ ਨਾਲ ਸਾਡੇ ਲੋਕਾਂ ਨੂੰ ਵੀ ਜਾਣ ਗਏ ਸੀ ਉਹ, ਔਰ ਫਰੋਡੀਆਂ ਨੂੰ ਵੀ ਜਾਣ ਗਏ ਸੀ, ਔਰ ਜਿਹਨਾਂ ਦਾ ਕੰਮ ਛੇਤੀ ਹੋਣਾ ਸੀ ਉਹ ਛੇਤੀ ਵੀ ਹੁੰਦਾ ਸੀ, ਤੇ ਜਿਹਨਾਂ ਨੂੰ ਪੈਂਡਿੰਗ ਜਾਂ ਫਰੋਡ 'ਚ ਪਾਉਣਾ ਸੀ ਉਹ ਵੀ ਪੈਂਦਾ ਸੀਗਾ। ਤੁਹਾਨੂੰ ਚੇਤਾ ਹੋਣਾ ਟਾਊਨ ਹਾਲ ਮੀਟਿੰਗਾਂ ਉਹਨਾਂ ਦੇ ਟਾਈਮ ਦੇ ਵਿੱਚ ਕੀਤੀਆਂ ਜਾਂਦੀਆਂ ਸੀ।
ਉਹਨਾਂ ਮੀਟਿੰਗਾਂ ਦੇ ਵਿੱਚ LMIA ਦੀ ਸੌਦੇਬਾਜ਼ੀ ਸ਼ਾਮਲ ਨਹੀਂ ਸੀ, ਉਹ ਗੱਲ ਇੱਕ ਡਿਫਰੈਂਟ ਸੀ। ਉਹ ਮਤਲਬ ਹੁਣ ਤਾਂ ਜੇਸਨ ਕੈਨੀ ਨੂੰ ਗਏ ਨੂੰ ਵੀ 6 ਸਾਲ ਹੋ ਗਏ ਆ, 7 ਸਾਲ ਹੋ ਗਏ ਰਾਦਰ, ਉਹ ਤੇ ਗਾਂ ਜਾ ਕੇ ਉਹਨੇ ਫੈਡਰਲ ਛੱਡ ਕੇ ਗਾਂ ਉੱਥੇ ਇੱਕ ਪ੍ਰੋਵਿੰਸ ਸਾਂਭ ਲਈ ਆ, ਉੱਥੇ ਦਾ ਜੋ LMIA ਕਰਕੇ ਹਾਲ ਆ ਉਹ ਕਿਸੇ ਤੋਂ ਗੁੱਝਾ ਨਹੀਂ ਗਾ। ਸੋ ਜੇਸਨ ਕੈਨੀ ਹੁਣ ਦੀ ਸਰਕਾਰ ਦੇ ਨੱਕ ਹੇਠ ਉੱਤੇ ਪ੍ਰੋਵਿੰਸ਼ਲੀ ਵੀ ਇਹ LMIA ਦੇ ਫਰਾਡ ਚੱਲ ਰਹੇ ਆ, ਸਾਡੇ ਵੀ ਇੱਥੇ ਪ੍ਰੋਵਿੰਸ਼ਲੀ LMIA ਦੇ ਫਰਾਡ ਬਥੇਰੇ ਚੱਲ ਰਹੇ ਆ, ਹਨਾ। ਸੋ ਜਨਤਾ ਜਿਹੜੀ ਆ ਸੰਗਤ ਜਾਣੀ ਕਿ ਨਾਲੇ ਤੇ ਰਲ ਮਿਲ ਕੇ ਇਹ ਕੀਤਾ ਤੇ ਕਰਾਇਆ ਜਾ ਰਿਹਾ, ਤੇ ਨਾਲੇ ਫਿਰ ਆਪਣਾ ਪੱਲਾ ਵੀ ਝਾੜਿਆ ਜਾ ਰਿਹਾ। ਇਹ ਕੈਨੇਡੀਅਨ ਨਹੀਂ, ਕੈਨੇਡਾ ਦੇ ਇੰਟਰਸਟ ਵਿੱਚ ਨਹੀਂ। ਇੱਕ ਦਿਨ ਕੈਨੇਡਾ ਨੂੰ ਹੋਰ ਜ਼ਿਆਦਾ ਇੱਦਾਂ ਹੀ ਬਰਬਾਦ ਹੁੰਦੇ ਆਪਾਂ ਨਾ ਦੇਖੀਏ, ਤੇ ਸਾਥ ਦੇਈਏ ਸਿਸਟਮ ਦਾ, ਕੋਸ਼ਿਸ਼ ਕਰਕੇ ਵੀ ਇਹ ਲੋਕ ਜਿਹੜੇ ਗਲਤ ਕਰ ਰਹੇ ਨੇ ਇਹਨਾਂ ਨੂੰ ਠੀਕ ਕੀਤਾ ਜਾ ਸਕੇ। ਜੇ ਵੀ ਜੇ ਸੈਂਕੜੇ ਫਰਜ਼ ਕਰੋ ਕਰਦੇ ਨੇ ਉਹਦੇ ਵਿੱਚੋਂ ਜੇ 2-3 ਦਰਜਨ ਬੰਦੇ ਵੀ ਕਨਵਿਕਟ ਹੋ ਜਾਣ ਤੇ ਬਾਕੀਆਂ ਨੇ ਆਪੇ ਸਿੱਧੇ ਰਾਹ ਤੇ ਆ ਜਾਣਾ, ਪਰ ਕਮਿਊਨਿਟੀ ਜਿਹੜੀ ਬੋਲੇ ਹੀ ਨਹੀਂ ਰਹੀ, ਸੁਸਰੀ ਵਾਂਗੂ ਸੁੱਤੇ ਪਏ ਨੇ ਸਾਰੇ ਵੀ ਸਾਡਾ ਘਰ ਠੀਕ ਆ ਜੀ ਠੀਕ ਠਾਕ ਆ, ਹਨਾ। ਵੀ ਇੱਥੇ ਮੈਨੂੰ ਕਈ ਵਾਰੀ ਫੋਨ ਆਉਂਦਾ ਜਗਰਾਜ ਜੀ, ਉਹ ਕਹਿਣਗੇ ਜੀ ਸਾਨੂੰ ਫਲਾਨੇ ਨੇ LMIA ਤੇ ਲੁੱਟ ਲਿਆ। ਅੱਛਾ ਜੀ, ਮੈਂ ਕਿਹਾ ਲੁੱਟ ਲਿਆ ਤੁਹਾਡੇ ਘਰੇ ਆਏ ਸੀ? ਨਹੀਂ, ਅਸੀਂ ਉਹਨਾਂ ਕੋਲ ਗਏ ਸੀ। ਮਤਲਬ ਜਿਹਦਾ ਕੰਮ ਹੋ ਜਾਂਦਾ ਉਹ ਫੇਰ LMIA ਖਰੀਦੋ ਫਰੋਖ ਜਿਹੜੀ ਉਹ ਗੁਨਾਹ ਨਹੀਂ ਗਾ, ਤੇ ਜੇ ਕੰਮ ਨਹੀਂ ਹੋਇਆ ਪੈਸੇ ਮਰ ਗਏ ਤੇ ਫਿਰ ਉਹ ਗੁਨਾਹ ਹੋ ਗਿਆ। ਸੋ ਇਸ ਕਰਕੇ ਥੋੜ੍ਹਾ ਜਿਹਾ ਸਾਨੂੰ ਨਾ ਕੈਨੇਡੀਅਨ ਜੇ ਅਸੀਂ ਕਾਗਜ਼ਾਂ ਵਿੱਚ ਹੈਗੇ ਹਾਂ ਤੇ ਦਿਮਾਗ ਨੂੰ ਵੀ ਕੈਨੇਡੀਅਨ ਕਰੀਏ, ਅਵੇਅਰ ਹੋਈਏ, ਕੈਨੇਡਾ ਨੂੰ ਬਚਾਈਏ ਜੀ।
ਜੀ, ਔਰ ਰੇਡੀ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਨਰਦੇਵ ਸਿੱਧੂ ਜੀ ਨੇ, ਔਰ ਬਹੁਤ ਬਹੁਤ ਧੰਨਵਾਦ ਜੋਲ ਸਾਹਿਬ।
ਬੈਟਰ ਨਿਊਜ਼ ਆ ਰਹੀ ਹੈ ਜਗਰਾਜ ਜੀ, ਵੀ ਪਿਛਲੇ ਹਫ਼ਤੇ ਆਉਣੀ ਸ਼ੁਰੂ ਹੋਈ ਸੀ, ਕੇਸਿਸ ਜਿਹੜੇ ਸਟੇਬਲ ਆ, ਤੇ ਆਪਾਂ ਹੁਣ ਆਸ ਕਰ ਰਹੇ ਹਾਂ ਵੀ ਜਿਹੜੀ ਇਹ ਐਮਰਜੈਂਸੀ ਆਰਡਰ ਆ ਇੱਕ, ਤੇ ਇਹ ਕੱਲ੍ਹ ਵੈਸੇ ਐਕਸਪਾਇਰ ਹੋ ਜਾਣਾ ਸੀ 28 ਦਿਨਾਂ ਦਾ ਪ੍ਰੋਵਿੰਸ ਦੇ ਵਿੱਚ। ਇਹਦੇ ਵਿੱਚ ਫਿਰ ਹੁਣ ਥੋੜ੍ਹੀ ਜਿਹੀ ਨਰਮਾਈ ਜਿਹੜੀ ਆ ਜੀ ਵੀ ਆ ਰਹੀ ਆ ਅਗਲੇ ਦਿਨਾਂ ਦੇ ਵਿੱਚ, ਪਰ ਇੱਥੇ ਆਪਣੇ ਬ੍ਰੈਂਪਟਨ, ਮਿਸਾਗਾ, ਕੈਲੇਡਨ, ਪੀਲ ਏਰੀਆ ਦੇ ਵਿੱਚ ਕਹਿ ਲਓ, ਟੋਰਾਂਟੋ 'ਚ ਤੇ ਯੋਰਕ ਦੇ ਵਿੱਚ ਉਸੇ ਤਰ੍ਹਾਂ ਸਟੇ ਟੂ ਹੋਮ ਜਿਹੜਾ ਆਰਡਰ ਹੈ ਜੀ ਵੀ ਉਹ 22 ਫਰਵਰੀ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈਗੀ ਹੈ। ਸੋ ਉਸ ਲਿਹਾਜ਼ ਨਾਲ ਕੋਈ ਬਹੁਤਾ ਫਰਕ ਸਾਡੇ ਏਰੀਆਜ਼ ਦੇ ਵਿੱਚ ਨਹੀਂ ਪੈਣਾ, ਪਰ ਉਹ ਤੋਂ ਪਹਿਲਾਂ 16 ਫਰਵਰੀ ਨੂੰ ਸਕੂਲ ਆ ਜਿਹੜੇ ਉਹ ਖੁੱਲ੍ਹਣ ਦੀ ਸੰਭਾਵਨਾ ਬਣੀ ਹੋਈ ਆ ਇਨ ਪਰਸਨ ਕਲਾਸਿਸ ਦੇ ਲਈ। ਪਰ ਵੀਕਐਂਡ ਦੇ ਦੌਰਾਨ ਵੀ 4 ਮੌਤਾਂ ਜਿਹੜੀਆਂ ਜੀ ਪੀਲ ਰੀਜਨ ਦੇ ਵਿੱਚ ਹੋਈਆਂ ਸੀਗੀਆਂ, 1 ਮਿਸਿਸਾਗਾ ਦੇ ਵਿੱਚ ਤੇ 3 ਬ੍ਰੈਂਪਟਨ ਦੇ ਵਿੱਚ। ਕੇਸਿਸ ਲੈ ਕੇ ਪਹਿਲਾਂ ਨਾਲੋਂ ਕਾਫੀ ਘਟੇ ਹੋਏ ਨੇ। ਇਸੇ ਤਰੀਕੇ ਦੇ ਨਾਲ ਜੇ ਅਸੀਂ ਅੱਗੇ ਵੱਧਦੇ ਗਏ ਤੇ ਸਿਚੁਏਸ਼ਨ ਹੌਲੀ ਹੌਲੀ ਨੋਰਮਲ ਹੋ ਸਕਦੀ ਹੈ ਜੀ।
ਔਰ ਮਿਹਰਬਾਨੀ, ਥੈਂਕ ਯੂ ਵੈਰੀ ਮਚ ਨਿਕੇ ਜੀ, ਧੰਨਵਾਦ। ਰੇਡੀਪੁਰਾ ਦੇ ਵਿੱਚ ਬੜੀ ਜਲਦੀ ਅਸੀਂ ਸੁਰਿੰਦਰ ਡੱਲਾ ਜੀ ਨਾਲ ਗੱਲਬਾਤ ਕਰਾਂਗੇ। ਸੁਰਿੰਦਰ ਡੱਲਾ ਜੀ ਦੇ ਨਾਲ ਅਸੀਂ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਗੱਲ ਕਰੀਏ ਆਪਾਂ ਨਵਦੇਵ ਸਿੱਧੂ ਜੀ ਨਾਲ। ਸਿੱਧੂ ਸਾਹਿਬ, ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਸਿੱਧੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਮਹਿਕ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਸਿੱਧੂ ਸਾਹਿਬ ਆਪਾਂ ਗੱਲਬਾਤ ਕਰਾਂਗੇ ਜੀ ਸੈਲਫ ਇੰਪਲਾਇਡ ਭੈਣ ਭਰਾਵਾਂ ਦੀ ਮੋਰਗੇਜ ਦੇ ਬਾਰੇ। ਬਹੁਤ ਵਾਰੀ ਆਪਣੇ ਜਿਹੜੇ ਭੈਣ ਭਰਾ ਜੀ ਪੁੱਛਦੇ ਆ ਕਿ ਜੀ ਸਾਡੇ ਘਰ ਦੀ ਕਲੋਜ਼ਿੰਗ ਆਉਣ ਵਾਲੀ ਹੈ ਜਾਂ ਅਸੀਂ ਆਪਣੇ ਘਰ ਨੂੰ ਰੀਫਾਈਨੈਂਸ ਕਰਨਾ ਚਾਹੁੰਦੇ ਹਾਂ, ਉੱਧਰੋਂ ਟੈਕਸ ਦਾ ਸੀਜ਼ਨ ਆ ਰਿਹਾ, ਅਸੀਂ ਸੈਲਫ ਇੰਪਲਾਇਡ ਹਾਂ, ਕਿੰਨੀ ਸਾਨੂੰ ਇਨਕਮ ਚਾਹੀਦੀ ਹੋਣੀ ਹੈ, ਕਿੰਨੀ ਇਨਕਮ ਦੇ ਉੱਪਰ ਅਸੀਂ ਟੈਕਸ ਭਰੀਏ ਤਾਂ ਕਿ ਸਾਡੀ ਜਿਹੜੀ ਮੋਰਗੇਜ ਹੋ ਸਕੇ। ਪਹਿਲੀ ਗੱਲ ਆਪਾਂ ਤੁਹਾਨੂੰ ਜ਼ਰੂਰ ਦੱਸ ਸਕਦੇ ਹਾਂ ਕਿ ਤੁਹਾਨੂੰ ਮੋਰਗੇਜ ਕਰਾਉਣ ਵਾਸਤੇ ਕਿੰਨੀ ਇਨਕਮ ਚਾਹੀਦੀ ਹੈਗੀ ਹੈ, ਕਿੰਨੀ ਇਨਕਮ ਦੇ ਉੱਪਰ ਟੈਕਸ ਭਰਨਾ ਹੈ, ਉਹ ਜੋ ਤੁਸੀਂ ਬਣਾਉਣੇ ਹੋ ਆਪਣਾ ਅਕਾਊਂਟੈਂਟ ਦੇ ਨਾਲ ਆਪਣੇ ਨਾਲ ਸਲਾਹ ਮਸ਼ਵਰਾ ਕਰਕੇ ਜ਼ਰੂਰ ਭਰੋ ਤੁਸੀਂ। ਪਰ ਇੱਕ ਗੱਲ ਸਿੱਧੂ ਸਾਹਿਬ ਵਿੱਚ ਪੱਕੀ ਹੈ ਕਿ ਸੈਲਫ ਇੰਪਲਾਇਡ ਭੈਣ ਭਰਾਵਾਂ ਨੂੰ ਮੋਰਗੇਜ ਕਰਾਉਣ ਵਾਸਤੇ ਕੋਈ ਬਹੁਤੀ ਜ਼ਿਆਦਾ ਜਿਹੜੀ ਇਨਕਮ ਹੈ ਉੱਤੇ ਟੈਕਸ ਭਰਨ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਜਿਹੜੇ ਸੈਲਫ ਇੰਪਲਾਇਡ ਹੈ ਜੀ ਉਹਨਾਂ ਦੀ ਜਿਹੜੀ ਮੋਰਗੇਜ ਆਪਾਂ ਕਈ ਆਪਣੇ ਕੋਲ ਅਜਿਹੇ ਲੈਂਡਰ ਹੈਗੇ ਆ ਜਿਹਨਾਂ ਤੋਂ ਆਪਾਂ ਸੈਲਫ ਇੰਪਲਾਇਡ ਭੈਣ ਭਰਾਵਾਂ ਦੀ ਮੋਰਗੇਜ ਸਟੇਟਡ ਇਨਕਮ ਪ੍ਰੋਗਰਾਮ ਦੇ ਤਹਿਤ ਕਰਵਾ ਕੇ ਦੇ ਸਕਦੇ ਹਾਂ। ਉਹਦੇ 'ਚ ਕੀ ਹੁੰਦਾ ਕਿ ਤੁਸੀਂ ਅਗਰ ਸੈਲਫ ਇੰਪਲਾਇਡ ਹੋ, ਤੁਹਾਡੀ ਨੋਟਿਸ ਆਫ ਅਸੈਸਮੈਂਟ 'ਤੇ ਇਨਕਮ ਘੱਟ ਹੈਗੀ ਹੈ ਅਤੇ ਤੁਹਾਡੀ ਬਿਜ਼ਨਸ ਦੀ ਇਨਕਮ ਨੂੰ ਕੰਸਿਡਰ ਕਰਕੇ ਤੁਹਾਡੀ ਮੋਰਗੇਜ ਆਪਾਂ ਕਰਵਾ ਕੇ ਦੇ ਸਕਦੇ ਹਾਂ, ਸੋਹਣੇ ਰੇਟ ਤੁਹਾਨੂੰ ਲੈ ਕੇ ਦੇ ਸਕਦੇ ਹਾਂ ਜੀ, ਸਾਫ਼ ਸੁਥਰੇ ਢੰਗ ਦੇ ਨਾਲ ਮੋਰਗੇਜ ਹੋ ਸਕਦੀ ਹੈ। ਹਮੇਸ਼ਾ ਕਹਿੰਦੇ ਹੁੰਦੇ ਹਾਂ ਤੁਹਾਨੂੰ ਹਾਂ ਕਹਾਂਗੇ, ਤੁਹਾਡਾ ਮੋਰਗੇਜ ਦਾ ਕੰਮ ਸਮੇਂ ਸਿਰ ਕਰਵਾ ਕੇ ਦੇਵਾਂਗੇ। ਬਾਕੀ ਤੁਸੀਂ ਮੋਰਗੇਜ ਸੰਬੰਧੀ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ, ਤੁਸੀਂ ਘਰ 'ਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਤੁਸੀਂ ਸੈਲਫ ਇੰਪਲਾਇਡ ਹੋ ਜਾਂ ਕੋਈ ਕ੍ਰੈਡਿਟ 'ਚ ਪ੍ਰੋਬਲਮ ਆ ਗਈ, ਨਵੇਂ ਆਏ ਹੋ, ਗੱਲ ਕੀ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਨੰਬਰ ਹੈ ਜੀ 647-294-5303, ਨਰਦੇਵ ਸਿੱਧੂ 647-294-5503। ਟਾਈਮ ਦੇਣ ਲਈ ਧੰਨਵਾਦ ਜੀ,
ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਔਰ ਇੱਕ ਗੀਤ ਔਰ ਵਾਪਸ ਆ ਰਹੇ ਹਾਂ ਟਰੈਕ ਤੋਂ ਬਾਅਦ, ਪ੍ਰੋਗਰਾਮ ਲਾਂਗੇ ਮੰਡੀ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਇਸ ਵਿੱਚ ਪੇਸ਼ ਕੀਤਾ ਜਾਂਦਾ। ਔਰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇੱਕ ਗੀਤ ਸੁਣਾਵਾਂ ਔਰ ਵਾਪਸ ਆ ਰਹੇ ਹਾਂ ਟਰੈਕ ਤੋਂ ਬਹਾਤ।
ਛੜਿਆ ਨੂੰ ਭੁੱਲ ਗਈਆਂ ਸੀ ਜ਼ਗੀਰੀਆਂ, ਦਿਨਾਂ ਵਿੱਚ ਯਾਦ ਨੇ ਕਰਾ ਦੇ ਰਾਣ ਕੇ, ਬਾਰਡਰ ਸੀਲ ਨੇ ਪਾ ਲਿਆ ਘੇਰਾ, ਬਾਰਡਰ ਸੀਲ ਨੇ ਪਾ ਲਿਆ ਘੇਰਾ, ਓਏ ਬਾਪੂ ਫਿਕਰ ਕਰੀ ਨਾ ਪੁੱਤ ਨਾਲ ਖੜਾ ਏ।
ਪੁੱਤ ਨਾਲ ਖੜਾ ਹੈ ਤੇਰਾ, ਬਾਪੂ ਫਿਕਰ ਕਰੀਨਾ, ਔਰ ਕਨਵਰ ਗਰੇਵਾਲ ਨੇ ਜਿੰਨੇ ਵੀ ਗੀਤ ਹੈ ਸਾਲ 2021 ਦੇ ਵਿੱਚ ਕੱਢੇ ਨੇ ਔਰ ਸਾਰੇ ਦੇ ਸਾਰੇ ਸੁਪਰ ਹਿੱਟ ਗਏ ਨੇ। ਔਰ ਮੇਰੇ ਨਾਲ ਸੁਰਿੰਦਰ ਡੱਲਾ ਜੀ ਨੇ। ਡੱਲਾ ਸਾਹਿਬ ਵੈਲਕਮ ਟੂ ਦੀ ਸ਼ੋ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ
ਜੀ। ਡੱਲਾ ਸਾਹਿਬ ਵੈਲਕਮ ਟੂ ਦੀ ਸ਼ੋ, ਕਿਉਂਕਿ ਅੱਜ ਮੰਡੇ ਦਾ ਦਿਨ ਹੈ ਔਰ ਵੀਕ ਦਾ ਪਹਿਲਾ ਦਿਨ ਆ, ਔਰ ਵੀਕਐਂਡ ਤੇ ਕੀ ਕੁਝ ਗਤੀਵਿਧੀਆਂ ਹੋਈਆਂ, ਕੀ ਕੁਝ ਐਕਟੀਵਿਟੀਜ਼ ਹੋਈਆਂ, ਔਰ ਮੈਂ ਵੀ ਜਿਹੜੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਸੁਣੀਆਂ, ਔਰ ਤੁਸੀਂ ਵੀ ਪ੍ਰਧਾਨ ਮੰਤਰੀ ਦਾ ਭਾਸ਼ਣ ਜਿਹੜਾ ਉਹ ਸੁਣਿਆ ਹੋਣਾ, ਔਰ ਕੀ ਅਪਡੇਟਸ ਆ?
ਦੇਖੋ, ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਬਾਅਦ ਵੀ ਜਿਹੜੇ ਰਿਐਕਸ਼ਨ ਆਏ ਨੇ ਕਿਸਾਨਾਂ ਦੇ, ਖਾਸ ਤੌਰ ਤੇ ਰਾਕੇਸ਼ ਟਕੈਤ ਉਹਨਾਂ ਦਾ ਵੀ ਰਿਐਕਸ਼ਨ ਆਇਆ, ਕਿਉਂਕਿ ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਸੀ ਵੀ ਕਿਸਾਨ ਅੰਦੋਲਨ ਖਤਮ ਕਰਨ ਤੇ ਗੱਲਬਾਤ ਵਿਚਾਰ ਚਰਚਾ ਦੇ ਨਾਲ ਆਪਾਂ ਮਸਲੇ ਨੂੰ ਅੱਗੇ ਵਧਾਈਏ। ਲੇਕਿਨ ਰਾਕੇਸ਼ ਟਕੈਤ ਉਹਨਾਂ ਦਾ ਔਰ ਵੱਖ ਵੱਖ ਕਿਸਾਨ ਆਗੂਆਂ ਦਾ ਬਿਆਨ ਆ ਗਿਆ ਕਿ ਗੱਲਬਾਤ ਕੀਤੇ ਬਿਨਾਂ ਕਿਸਾਨ ਆਪਣੀਆਂ ਮੰਗਾਂ ਮਨਵਾਏ ਬਿਨਾਂ ਕਿਸਾਨ ਵਾਪਸ ਨਹੀਂ ਜਾਣਗੇ। ਸੋ ਕਿਸਾਨਾਂ ਦਾ ਹਜੇ ਵੀ ਰੁੱਖ ਉਸੇ ਰੁੱਖ ਤੇ ਕਿਸਾਨ ਕਾਇਮ ਨੇ, ਪਰ ਮੈਨੂੰ ਇਹ ਲੱਗਦਾ ਕਿ ਪ੍ਰਧਾਨ ਮੰਤਰੀ ਨੂੰ ਆਪ ਵਿੱਚ ਪੈ ਕੇ ਜਾਂ ਤਾਂ ਕੋਈ ਮੀਟਿੰਗ ਦਾ ਸੱਦਾ ਲਾਉਣਾ ਚਾਹੀਦਾ। ਇਕੱਲੀ ਅਪੀਲ ਦੇ ਨਾਲ ਗੱਲ ਨਹੀਂ ਬਣਨੀ। ਇਸ ਵਕਤ ਪ੍ਰਧਾਨ ਮੰਤਰੀ ਜਿਨ੍ਹਾਂ ਤਰਕਾਂ ਦੇ ਨਾਲ ਅਪੀਲ ਕਰ ਰਹੇ ਨੇ, ਕਿਸਾਨ ਪਹਿਲਾਂ ਹੀ ਉਹ ਸਾਰੇ ਤਰਕਾਂ ਨੂੰ ਆਪਣੇ ਵੱਲੋਂ ਕਹਿ ਚੁੱਕੇ ਨੇ ਕਿ ਇਹ ਤਰਕ ਆਪਣੀ ਜਗ੍ਹਾ ਤੇ ਤਰਕ ਦੇ ਤੌਰ ਤੇ ਠੀਕ ਨੇ, ਪਰ ਹਕੀਕਤ ਇਹ ਹੈ ਕਿਸਾਨ ਕਹਿੰਦੇ ਕਿ ਬਿਨਾਂ ਗੱਲਬਾਤ ਕੀਤੇ ਔਰ ਬਿਨਾਂ MSP ਦਾ ਕਾਨੂੰਨ ਲਾਗੂ ਕੀਤੇ ਕਿਸਾਨੀ ਸਮੱਸਿਆ ਖਤਮ ਨਹੀਂ ਹੋ ਸਕਦੀ। ਸੋ ਕਿਸਾਨਾਂ ਦੇ ਆਪਣੇ ਤਰਕ ਨੇ, ਕਿਸਾਨਾਂ ਦੀਆਂ ਆਪਣੀਆਂ ਤਜਰਬੇ ਦੀਆਂ ਦਿੱਕਤਾਂ ਨੇ, ਔਰ ਇੱਕ ਗੱਲ ਬੜੀ ਸਾਫ਼ ਹੈ, ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਨੇ ਕਿ MSP ਖਤਮ ਨਹੀਂ ਹੋਣੀ। ਜੇ MSP ਖਤਮ ਨਹੀਂ ਹੋਣੀ ਤਾਂ ਕਿਸਾਨ ਕਹਿੰਦੇ ਕਾਨੂੰਨ ਬਣਾ ਦਿਓ, ਔਰ ਜਿਹੜੀ ਚੀਜ਼ ਖਤਮ ਹੀ ਨਹੀਂ ਹੋਣੀ ਜੇ ਉਹਦੇ 'ਤੇ ਫਿਰ ਕਾਨੂੰਨ ਬਣ ਵੀ ਜਾਵੇ ਤਾਂ ਕੀ ਹਰਜ ਹੈ? ਸੋ ਇਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਆਪਣੇ ਹਿਸਾਬ ਨਾਲ ਗੱਲ ਕਰ ਰਹੇ ਨੇ, ਕਿਸਾਨ ਆਪਣੇ ਹਿਸਾਬ ਨਾਲ ਗੱਲ ਕਰ ਰਹੇ ਨੇ। ਮੈਨੂੰ ਨਿਕਟ ਭਵਿੱਖ 'ਚ ਕੋਈ ਗੱਲਬਾਤ ਨਜ਼ਰ ਨਹੀਂ ਆਉਂਦੀ ਕਿ ਸਰਕਾਰ ਦੇ ਮੰਤਰੀਆਂ ਅਤੇ ਕਿਸਾਨਾਂ 'ਚ ਕੋਈ ਨਿਕਟ ਭਵਿੱਖ 'ਚ ਗੱਲ ਹੋਣੀ ਹੋਵੇ। ਹਜੇ ਤੱਕ ਮੈਨੂੰ ਕੋਈ ਅਜਿਹੇ ਸੰਕੇਤ ਨਹੀਂ ਦਿਖ ਰਹੇ। ਬਾਕੀ ਆਉਂਦੇ ਦਿਨਾਂ 'ਚ ਇਹ, ਕਿਉਂਕਿ ਦੇਖੋ ਰਾਕੇਸ਼ ਟਕੈਤ ਉਹਨਾਂ ਨੇ ਸਪਸ਼ਟ ਕਹਿਤਾ ਵੀ ਕਿਸਾਨ ਤਾਂ ਤਿਆਰੀ ਕਰੀ ਬੈਠੇ ਨੇ ਵੀ ਅਸੀਂ ਤਾਂ ਅਕਤੂਬਰ ਤੱਕ ਆਪਣਾ ਅੰਦੋਲਨ ਚਲਾਉਣ ਦੀ ਤਿਆਰੀ ਕਰੀ ਬੈਠੇ ਹਾਂ। ਜਿੱਥੇ ਤੱਕ ਸਰਕਾਰ ਦੀ ਗੱਲ ਹੈ, ਸਰਕਾਰ ਚਿੰਤਿਤ ਜ਼ਰੂਰ ਹੈ, ਸਰਕਾਰ ਵੀ ਚਾਹੁੰਦੀ ਹੈ ਕਿ ਮਸਲਾ ਜਲਦੀ ਨਿਬੜੇ, ਪਰ ਸਰਕਾਰ ਦੇ ਚਾਹੁਣ ਨਾਲ ਨਹੀਂ, ਸਰਕਾਰ ਦੇ ਕਰਨ ਨਾਲ ਮਸਲਾ ਜਲਦੀ ਨਿਬੜੂਗਾ। ਸੋ ਸਰਕਾਰ ਘੱਟੋ ਘੱਟ ਜਾਂ ਤਾਂ MSP ਤੇ ਕਾਨੂੰਨ ਦਾ ਤੋਹਫਾ ਦੇਵੇ ਕਿਸਾਨਾਂ ਨੂੰ। ਦੇਖੋ, ਦੋ ਚੀਜ਼ਾਂ ਨੇ, ਕੁਝ ਨਾ ਕੁਝ ਦਿੱਤੇ ਬਿਨਾਂ ਕਿਸਾਨਾਂ ਨੂੰ ਇਹ ਗੱਲਬਾਤ ਦੁਬਾਰਾ ਸ਼ੁਰੂ ਨਹੀਂ ਹੋਣੀ, ਮੈਨੂੰ ਇਹ ਲੱਗਦਾ ਹੈ
ਜੀ। ਡੱਲਾ ਸਾਹਿਬ, ਅੱਜ ਪ੍ਰਧਾਨ ਮੰਤਰੀ ਦੀ ਜਿਹੜੀ ਬੋਲੀ ਸੀ, ਲੈਂਗੁਏਜ ਸੀ, ਟਿਊਨ ਸੀ, ਔਰ ਉਹਨਾਂ ਨੇ ਪੰਜਾਬ ਪ੍ਰਤੀ ਜਾਂ ਫਿਰ ਸਿੱਖਾਂ ਪ੍ਰਤੀ ਜਾਂ ਫਿਰ ਉਹਨਾਂ ਨੇ ਕਿਸਾਨਾਂ ਦੇ ਅੰਦੋਲਨ ਪ੍ਰਤੀ ਗੱਲਾਂ ਕੀਤੀਆਂ ਜਿਹੜੀਆਂ, ਜਾਂ ਫਿਰ ਜਿਹੜੇ ਉਹਨਾਂ ਨੇ ਕਿਹਾ ਕਿ ਤੁਸੀਂ ਅੰਦੋਲਨ ਆ ਜਿਹੜਾ ਉਸ ਨੂੰ ਚੱਕ ਲਓ ਕਿਉਂਕਿ ਬਜ਼ੁਰਗ ਠੰਡ ਦੇ ਵਿੱਚ ਬੈਠੇ ਨੇ, ਸੋ ਇਸ ਪ੍ਰਤੀ ਇਹ ਲੱਗਦਾ ਕਿ ਜਿਹੜਾ ਥੋੜ੍ਹੀ ਜਿਹੀ ਟਿਊਨ ਆ ਜਿਹੜੀ ਉਹਨਾਂ ਦੀ ਢੈਲੀ ਹੋ ਕੇ, ਔਰ ਇਕਦਮ ਤਾਂ ਉਹ ਇਹ ਨਹੀਂ ਕਹਿ ਸਕਦੇ ਕਿ ਲਓ ਜੀ ਮਾਫ਼ ਕੀਤੇ ਕਾਨੂੰਨ, ਔਰ ਕਾਨੂੰਨ ਤਾਂ ਕਿਸੇ ਉਹ ਗੱਲ ਨਾਲ ਹੀ ਬੈਠਕ ਹੋ ਕੇ ਹੀ ਹੋਵੇਗਾ, ਪਰ ਜੇ ਉਹਨਾਂ ਨੇ ਇਹ ਕਹਿਤਾ ਕਿ ਜਿਹੜਾ ਹੈ ਜਦੋਂ ਮਰਜ਼ੀ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ, ਉਹਦੇ ਬਾਰੇ ਤੁਸੀਂ ਕਹਿਣਾ ਚਾਹੋਗੇ?
ਦੇਖੋ, ਸਿੱਖਾਂ ਦੇ ਮਾਣ ਦੀ ਗੱਲ ਕੀਤੀ ਪ੍ਰਧਾਨ ਮੰਤਰੀ ਨੇ, ਕਿਹਾ ਕਿ ਸਿੱਖ ਕੌਮ ਨੂੰ ਜਿਹੜਾ ਹੈਗਾ ਬਹੁਤ ਮਾਣ ਸਤਿਕਾਰ ਦਿੱਤਾ ਜਾਂਦਾ, ਸਿੱਖ ਕੌਮ ਦੀਆਂ ਕੁਰਬਾਨੀਆਂ, ਉਹਨਾਂ ਦੇ ਕਹਿਣ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਕਿ ਉਹਨਾਂ ਨੇ ਇੱਕ ਤਰੀਕੇ ਨਾਲ ਧੰਨਵਾਦ ਵੀ ਕੀਤਾ ਔਰ ਸ਼ਾਬਾਸ਼ ਵੀ ਦਿੱਤੀ ਵੀ ਸਾਡਾ ਇੱਕ ਭਾਈਚਾਰਾ, ਸਾਡੇ ਮੁਲਕ ਦਾ ਹੀ ਹਿੱਸਾ। ਉਹਨਾਂ ਦੇ ਸ਼ਬਦ ਇਹ ਨਹੀਂ, ਪਰ ਉਹਨਾਂ ਦਾ ਭਾਵ ਇਹੀ ਸੀ। ਸੋ ਉਹਨਾਂ ਨੇ ਸਿੱਖਾਂ ਦਾ ਦੇਸ਼ ਦੀ ਤਰੱਕੀ 'ਚ ਹਰ ਪਾਸੇ ਯੋਗਦਾਨ 'ਚ ਇੱਕ ਦੋ ਸ਼ਬਦਾਂ ਦੇ ਵਿੱਚ ਹੀ ਸਾਰਾ ਸੁਮੇਲ ਜੇ ਮੈਂ ਸਮਝਾਂ, ਅਤੇ ਧੰਨਵਾਦ ਵੀ ਕੀਤਾ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਦੇਖੋ, ਮਨਮੋਹਨ ਸਿੰਘ ਚਾਹੁੰਦੇ ਸੀ ਵੀ ਖੇਤੀ ਦਾ ਬਾਜ਼ਾਰ ਖੁੱਲ੍ਹਾ ਹੋਵੇ, ਕਿਸਾਨ ਆਜ਼ਾਦ ਹੁਣ ਫਸਲ ਵੇਚਣ ਦੇ ਲਈ। ਮਨਮੋਹਨ ਸਿੰਘ ਹੁਣੀ ਵੀ ਉੱਥੇ ਬੈਠੇ ਸੀ ਦੇਖੋ, ਕਿਉਂਕਿ ਉਹ ਵੀ ਰਾਜ ਸਭਾ ਦੇ ਮੈਂਬਰ ਨੇ ਮਨਮੋਹਨ ਸਿੰਘ। ਪਰ ਫਰਕ ਇਹੀ ਹੈ ਕਿ ਨਰਸਿਮਹਾ ਰਾਓ, ਅਟਲ ਬਿਹਾਰੀ ਵਾਜਪਾਈ ਔਰ ਡਾਕਟਰ ਮਨਮੋਹਨ ਸਿੰਘ, ਇਹ ਤਿੰਨਾਂ ਨੇ ਖੇਤੀਬਾੜੀ ਦੇ ਵਿੱਚ ਸੁਧਾਰਾਂ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਨੇ। ਔਰ ਅੱਜ ਮੋਦੀ ਸਾਹਿਬ ਨੇ ਆਪ ਕਹਿਤਾ ਵੀ ਜੋ ਕੁਝ ਇਹਨਾਂ ਨੇ ਕੀਤਾ ਸੀ ਮੈਂ ਤਾਂ ਉਹਨੂੰ ਅੱਗੇ ਵਧਾਇਆ, ਪਰ ਜ਼ਮੀਨੀ ਤੇ ਵਕਤ ਦੇ ਹਾਲਾਤਾਂ ਦਾ ਬਹੁਤ ਫਰਕ ਹੈ। ਲੋਹਾ 2 ਮਹੀਨੇ ਵੀ ਬਰਸਾਤ 'ਚ ਲੋਹਾ ਪਿਆ ਰਹਿ ਜੇ ਤੇ ਉਹਨੂੰ ਜਰ ਲੱਗ ਜਾਂਦੀ ਹੈ, ਤੇ ਲੈਂਟਰ 'ਚ ਪਾਉਣ ਤੋਂ ਪਹਿਲਾਂ ਮਜ਼ਦੂਰ ਤੇ ਮਿਸਤਰੀ ਉਹਦਾ ਜਰ ਚੰਗੀ ਤਰ੍ਹਾਂ ਲਾਉਂਦੇ ਨੇ, ਕਈ ਵਾਰੀ ਤਾਂ ਸਰੀਆ ਬਦਲਣਾ ਪੈ ਜਾਂਦਾ, ਉਹ ਗਲ ਜਾਂਦਾ ਜ਼ਿਆਦਾ ਸਮਾਂ ਪਾਣੀ 'ਚ ਰਹਿ ਜੇ। ਸੋ ਜ਼ਰੂਰੀ ਨਹੀਂ ਵੀ ਜਿਹੜੀ ਖੇਤੀ ਕਾਨੂੰਨ ਮਨਮੋਹਨ ਸਿੰਘ, ਅਟਲ ਬਿਹਾਰੀ ਵਾਜਪਾਈ ਤੇ ਨਰਸਿਮਹਾ ਰਾਓ ਨੇ ਜਿਹੜੀਆਂ ਯੋਜਨਾਵਾਂ ਉਦੋਂ ਸੋਚੀਆਂ ਉਹ ਅੱਜ ਉਸੇ ਤਰ੍ਹਾਂ ਲਾਗੂ ਹੋ ਜਾਣ, ਕਿਉਂਕਿ ਸਾਡੇ ਮੁਲਕ ਦੇ ਵਿੱਚ ਜਾਂ ਤਾਂ ਹੋਵੇ ਨਾ ਕੋਈ ਪਾਲਿਸੀ 2 ਮਹੀਨੇ 'ਚ ਬਣ ਕੇ 4 ਮਹੀਨੇ 'ਚ ਲਾਗੂ ਹੋ ਜਾਵੇ। 20 ਸਾਲ ਹੋ ਗਏ ਇਹਨਾਂ ਕਾਨੂੰਨਾਂ ਦੇ ਉੱਤੇ ਨੀਤੀਆਂ ਬਣਦੇ ਨੂੰ, ਸੋ 20 ਸਾਲਾਂ ਦੇ ਵਿੱਚ ਤਾਂ ਕਿੰਨਾ ਕੁਝ ਬਦਲ ਗਿਆ। ਅਗਰ ਮੈਂ ਫਿਰ ਵਾਰ ਵਾਰ ਕਹਿੰਦਾ, ਹੌਲੀ ਹੌਲੀ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਕਈ ਚੀਜ਼ਾਂ ਦਾ ਨਵੀਆਂ ਦਾ ਪਤਾ ਲੱਗ ਰਿਹਾ, ਔਰ ਜਿਵੇਂ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਚੀਜ਼ਾਂ ਹੋਰ ਪਤਾ ਲੱਗਦੀਆਂ ਰਹਿਣਗੀਆਂ, ਉਵੇਂ ਉਵੇਂ ਮੈਨੂੰ ਲੱਗਦਾ ਕਿ ਉਹ ਵੀ ਨਿੱਜੀ ਤੌਰ ਦੇ ਉੱਤੇ ਇਹ ਚੀਜ਼ਾਂ ਨੂੰ ਮਹਿਸੂਸ ਕਰਨਗੇ ਕਿ ਹਾਂ ਕਿਸਾਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ ਉਹ ਮੰਨਣ ਯੋਗ ਨੇ। ਹੋ ਸਕਦਾ ਨਰਿੰਦਰ ਮੋਦੀ ਉਹ ਪ੍ਰਧਾਨ ਮੰਤਰੀ ਹੋਣ ਜਿਹੜੇ ਇਹ ਸਾਰੇ ਕਿਸਾਨਾਂ ਨੂੰ ਤੋਹਫਾ ਦੇਣ ਵੀ ਲਓ ਮੈਂ ਤੁਹਾਡੇ ਨਾਲ। ਸੋ ਇਹ ਵਕਤ ਹੈ, ਇਹ ਹੌਲੀ ਹੌਲੀ ਬਦਲਦਾ ਜਾ ਸਕਦਾ। ਪਰ ਜਿਹੜੇ ਕਿਸਾਨ ਨੇ, ਦੇਖੋ ਕਿਸਾਨਾਂ ਦਾ ਇਹ ਕਹਿ ਦੇਣਾ ਵੀ ਵਿਰੋਧੀ ਧਿਰਾਂ ਨੇ, ਇਹਨਾਂ ਦੇ ਪਿੱਛੇ ਕਾਂਗਰਸ ਹੈ, ਇਹਨਾਂ ਦੇ ਪਿੱਛੇ ਆਹ ਹੈ, ਉਹ ਸਾਰੀਆਂ ਚੀਜ਼ਾਂ ਪੁਰਾਣੀਆਂ ਹੋ ਗਈਆਂ, ਖਤਮ ਹੋ ਗਈਆਂ, ਹੁਣ ਵੀ ਕਿਸਾਨ ਉਸੇ ਤਰ੍ਹਾਂ ਡਟੇ ਹੋਏ ਨੇ। ਸੋ ਇਹ ਗੱਲ ਤਾਂ ਪ੍ਰਧਾਨ ਮੰਤਰੀ ਸਾਹਿਬ ਵੀ ਸੋਚਦੇ ਹੋਣਗੇ ਨਾ। ਇਹ ਠੀਕ ਹੈ ਕਿ ਸਿਆਸੀ ਦਬਾਅ ਹੋ ਸਕਦਾ ਸਰਕਾਰ ਤੇ ਵੀ ਜੇ ਅਸੀਂ ਤਿੰਨੇ ਕਾਨੂੰਨ ਰੱਦ ਕੀਤੇ ਤਾਂ ਕਾਂਗਰਸ ਇਹਨੂੰ ਆਪਣੀ ਜਿੱਤ ਨਾ ਦੇਖੇ, ਕਾਮਰੇਡ ਇਹਨੂੰ ਆਪਣੀ ਜਿੱਤ ਦੇ ਤੌਰ ਤੇ ਨਾ ਪ੍ਰਚਾਰਿਤ ਕਰਨ, ਕਿਤੇ ਅਕਾਲੀ ਨਾ ਭੰਗੜੇ ਪਾਉਣ ਲੱਗ ਜਾਣ ਵੀ ਦੇਖੋ ਅਸੀਂ ਸਰਕਾਰ ਛੱਡਤੀ ਸੀ, ਕਾਨੂੰਨ ਗਲਤ ਸੀ, ਸਰਕਾਰ ਨੂੰ ਰੱਦ ਕਰਨੇ ਪਏ। ਇਹ ਅਗਰ ਕਾਨੂੰਨ ਰੱਦ ਕਰਨ ਵਾਲੇ ਪਾਸੇ ਗੱਲ ਤੁਰੂਗੀ ਤਾਂ ਵੀ ਹੌਲੀ ਹੌਲੀ ਤੁਰੂਗੀ, ਅਗਰ ਸਮਝੌਤੇ ਵਾਲੀ ਗੱਲ ਤੁਰੂਗੀ ਉਹ ਵੀ ਹੌਲੀ ਹੌਲੀ ਤੁਰੂਗੀ। ਹੁਣ ਇੱਕੋ ਦਮ ਕੁਝ ਵੀ ਹੁੰਦਾ ਮੈਨੂੰ ਦਿਖਦਾ ਨਹੀਂ। ਜੁਗਰਾਜ ਜੀ
ਸਰ, ਇੱਕ ਤਾਂ ਪ੍ਰਧਾਨ ਮੰਤਰੀ ਨੇ ਅੱਜ ਕਿਹਾ ਕਿ ਉਹ ਕਹਿੰਦਾ ਕਿ ਇਹ ਤਾਂ ਉਹਨਾਂ ਨੂੰ ਪਤਾ ਕਿ ਵੀ ਮੈਨੂੰ ਲੋਕੀ ਜਿਹੜੇ ਆ ਉਹ ਗਾਲਾਂ ਕੱਢਦੇ ਨੇ, ਤੇ ਉਹ ਕਹਿੰਦਾ ਵੀ ਮੈਂ ਤਿਆਰ ਹਾਂ ਵੀ ਮੈਨੂੰ ਕੱਢੀ ਚੱਲੋ, ਜੋ ਤੁਹਾਨੂੰ ਤੁਸੀਂ ਬੁਰਾ ਭਲਾ ਕਹਿਣਾ ਮੈਨੂੰ ਕਹਿ ਲਓ, ਜੋ ਚੰਗਾ ਕਹਿੰਦਾ ਮੈਂ ਤੁਹਾਡੇ ਲਈ ਕਹਿੰਦਾ ਕਿ ਤੁਸੀਂ ਚੰਗੇ ਤੇ ਮੈਂ ਮੈਨੂੰ ਕਹੀ ਚੱਲੋ। ਇਹ ਮੇਰਾ ਹਾਸਾ ਨਿਕਲ ਗਿਆ ਇਹ ਗੱਲ ਸੁਣ ਕੇ ਉਹਨਾਂ ਦੀ।
ਦੇਖੋ ਇਹ ਡਿਪਲੋਮੈਟਿਕ ਗੱਲਾਂ ਹੁੰਦੀਆਂ ਨੇ ਜੀ ਸਾਡੇ ਕਿਸਾਨ। ਦੇਖੋ ਕੋਈ ਵੀ ਪ੍ਰਧਾਨ ਮੰਤਰੀ ਦੇ ਅਗਰ ਕਿਸੇ ਨੂੰ ਨਾਰਾਜ਼ਗੀ ਹੈ ਤੇ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਨਾਲ ਹੈ, ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਨਹੀਂ ਹੁੰਦੀ। ਵਿਰੋਧ ਪ੍ਰੋਟੈਸਟ ਜਿਹੜੇ ਹੁੰਦੇ ਨੇ ਉਹ ਇੱਕ ਅਹੁਦੇ ਲਈ ਹੁੰਦੇ ਨੇ, ਕਿਸੇ ਇੰਡੀਵਿਜੁਅਲ ਦੀ ਕਪੈਸਿਟੀ ਚ ਵਿਰੋਧ ਨਹੀਂ ਹੁੰਦਾ, ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਵਿਰੋਧ ਨਹੀਂ ਹੁੰਦਾ। ਸੋ ਠੀਕ ਹੈ, ਪ੍ਰਧਾਨ ਮੰਤਰੀ ਨੇ, ਦੇਖੋ ਲੋਕਤੰਤਰ ਚ ਡੈਮੋਕ੍ਰੇਸੀ ਚ ਵਿਰੋਧ ਹੁੰਦਾ। ਦੇਖੋ ਮੈਂ ਮਨਮੋਹਨ ਸਿੰਘ ਉਹਨਾਂ ਦੇ ਪੋਸਟਰਾਂ ਨੂੰ, ਮਨਮੋਹਨ ਸਿੰਘ ਜਦੋਂ ਅਕਾਲੀ ਤੇ ਬੀਜੇਪੀ ਵਾਲੇ ਪ੍ਰੋਟੈਸਟ ਕਰਦੇ ਸੀ ਨਾ, ਮੈਂ ਬੀਜੇਪੀ ਦੀ ਗੱਲ ਕਰਦਾ, ਬੀਜੇਪੀ ਦੇ ਲੋਕਾਂ ਨੇ ਕਿੰਨੀ ਵਾਰੀ ਮਨਮੋਹਨ ਸਿੰਘ ਉਹਨਾਂ ਦਾ ਪ੍ਰੋਟੈਸਟ ਕੀਤਾ, ਹੱਥ 'ਚ ਪੋਸਟਰ ਫੜੇ ਹੁੰਦੇ ਸੀ ਤੇ ਕੀ ਕਰਦੇ ਸੀ ਪੋਸਟਰਾਂ ਨੂੰ। ਮੈਂ ਆਪਣੇ ਮੂੰਹੋਂ ਨਹੀਂ ਕੁਝ ਵੀ ਕਹਿਣਾ ਚਾਹੁੰਦਾ, ਇਹ ਸਾਰਿਆਂ ਨਾਲ ਇਹ ਹੁੰਦਾ। ਇਹ ਕੋਈ ਵੱਖਰੇ ਪ੍ਰਧਾਨ ਮੰਤਰੀ ਨਹੀਂ ਜਿਹਨਾਂ ਦਾ ਵਿਰੋਧ ਹੋ ਰਿਹਾ। ਜਦੋਂ ਲੋਕਾਂ ਦੀ ਨਾਰਾਜ਼ਗੀ ਹੁੰਦੀ ਹੈ, ਦੇਖੋ ਘਰ 'ਚ ਜੇ ਅਸੀਂ ਆਪਣੇ ਬਜ਼ੁਰਗਾਂ ਨਾਲ ਵੀ ਨਾਰਾਜ਼ ਹੋ ਜਾਂਦੇ ਹਾਂ ਤੇ ਅਸੀਂ ਕਈ ਕਈ ਦਿਨ ਬੋਲਦੇ ਨਹੀਂ, ਮਨ ਮਿਟਾ ਕਰ ਲੈਂਦੇ ਹਾਂ, ਬੱਚੇ ਵੀ ਕਈ ਵਾਰੀ ਬਜ਼ੁਰਗ ਨਾਰਾਜ਼ ਹੋ ਜਾਂਦੇ, ਕਈ ਦਿਨ ਉਹ ਵੀ ਨਹੀਂ ਬੋਲਦੇ। ਇਹ ਮਨੁੱਖੀ ਸੁਭਾਅ ਹੈ, ਜਦੋਂ ਤੁਸੀਂ ਕਿਸੇ ਤੋਂ ਨਾਰਾਜ਼ ਹੋ ਤੇ ਤੁਸੀਂ ਮਾੜਾ ਮੋਟਾ ਕੌੜਾ ਮਿੱਠਾ ਬੋਲਦੇ ਹੋ, ਤੇ ਉਹ ਜਿਹੜਾ ਕੌੜਾ ਮਿੱਠਾ ਬੋਲਣਾ ਹੁੰਦਾ ਉਹ ਕੋਈ ਦੁਸ਼ਮਣੀ ਵਾਲੀ ਗੱਲ ਨਹੀਂ, ਉਹ ਮੁਹੱਬਤ ਵਾਲੀ ਗੱਲ ਹੀ ਹੈ ਵੀ ਸਾਨੂੰ ਪਿਆਰ ਹੀ ਇੰਨਾ ਹੁੰਦਾ ਤੇ ਅਸੀਂ ਕਹਿੰਦੇ ਯਾਰ ਤੁਸੀਂ ਨਹੀਂ ਸੁਣੋਗੇ ਤਾਂ ਕੌਣ ਸੁਣੂਗਾ। ਸੋ ਇਹ ਮਾੜਾ ਮੋਟਾ ਅਗਰ ਠੰਡਾ ਤੱਤਾ ਲੋਕ ਬੋਲਦੇ ਨੇ, ਉਹ ਲੋਕਤੰਤਰ 'ਚ ਬਹੁਤ ਕੁਝ ਹੁੰਦਾ, ਉਹਨੂੰ ਅੱਖੋਂ ਪਰੋਖੇ ਕਰਨਾ ਚਾਹੀਦਾ। ਮੈਂ ਸਿਰਫ ਇੱਕੋ ਗੱਲ ਕਹੂੰਗਾ, ਭਾਰਤੀ ਜਨਤਾ ਪਾਰਟੀ ਨੇ ਕਿੰਨੀ ਵਾਰੀ ਪ੍ਰੋਟੈਸਟ ਕੀਤਾ ਮਨਮੋਹਨ ਸਿੰਘ ਦੇ ਖਿਲਾਫ, ਆਹ ਗੂਗਲ ਦੇ ਵਿੱਚ ਸਾਰੀਆਂ ਫੋਟੋਆਂ ਪਈਆਂ, ਵੀਡੀਓ ਪਈਆਂ, ਕੱਢ ਲਓ। ਤੇ ਜਿਹੜੇ ਬੀਜੇਪੀ ਵਾਲੇ ਨੇ ਉਹ ਮੋਦੀ ਸਾਹਿਬ ਨੂੰ ਵੀ ਦਿਖਾ ਕੇ ਆਉਣ ਵੀ, ਦੇਖੋ ਜੀ ਅਸੀਂ ਡਾਕਟਰ ਮਨਮੋਹਨ ਸਿੰਘ ਬਾਰੇ ਕੀ ਬੋਲਦੇ ਰਹੇ ਹਾਂ, ਤੁਸੀਂ ਕੱਢ ਲਓ ਯੂਟਿਊਬ ਤੇ ਸਾਰਾ ਕੁਝ ਪਿਆ, ਡਾਕਟਰ ਮਨਮੋਹਨ ਸਿੰਘ ਬਾਰੇ ਬੀਜੇਪੀ ਦੇ ਲੀਡਰਾਂ ਨੇ ਕੀ ਕਿਹਾ, ਪ੍ਰੋਟੈਸਟ ਹੋਏ ਜਦੋਂ ਕੀ ਕਿਹਾ, ਉਹੀ ਕੁਝ ਲੋਕ ਕਰ ਰਹੇ ਨੇ। ਸੋ ਸਾਰੇ ਪ੍ਰਧਾਨ ਮੰਤਰੀਆਂ ਲਈ ਲੋਕਾਂ ਦੀ ਨਾਰਾਜ਼ਗੀ ਇੱਕੋ ਜਿਹੀ ਹੁੰਦੀ ਹੈ, ਭਾਵੇਂ ਅਟਲ ਬਿਹਾਰੀ ਵਾਜਪੇਈ ਹੋਵੇ, ਭਾਵੇਂ ਮੋਦੀ ਸਾਹਿਬ ਹੋਣ, ਭਾਵੇਂ ਮਨਮੋਹਨ ਸਿੰਘ ਹੋਣ, ਭਾਵੇਂ ਇੰਦਰਾ ਗਾਂਧੀ ਸੀ, ਭਾਵੇਂ ਨਰਸਿਮਹਾ ਰਾਓ ਸੀ, ਭਾਵੇਂ ਇੰਦਰ ਕੁਮਾਰ ਗੁਜਰਾਲ ਸੀ, ਭਾਵੇਂ ਵੀਪੀ ਸਿੰਘ ਸੀ ਜਦੋਂ ਮੰਡਲ ਕਮਿਸ਼ਨ ਸੀ, ਉਹਨਾਂ ਦਾ ਵੀ ਬੜਾ ਵਿਰੋਧ ਹੋਇਆ। ਸੋ ਜਦੋਂ ਲੋਕ ਵਿਰੋਧ ਕਰਦੇ ਨੇ ਉਹ ਇੱਕੋ ਜਿਹਾ ਵਿਰੋਧ ਕਰਦੇ ਨੇ ਸਾਰਿਆਂ ਦਾ
ਜੀ। ਔਰ ਇਸ ਦੇ ਨਾਲ ਅੱਜ ਪਹਿਲਕਦਮੀ ਹਮੇਸ਼ਾ ਹੀ ਕਰਦੀ ਆ ਔਰ ਵਧਾਈ ਦੇ ਪਾਤਰ ਨੇ ਔਰ ਬਣਦਾ ਵੀ ਆ ਹੱਕ, ਔਰ ਖਾਲਸਾ ਏਡ ਨੇ ਉੱਤਰਾਖੰਡ ਦੇ ਵਿੱਚ ਜਾ ਕੇ ਵੀ ਲੰਗਰ ਆ ਜਿਹੜਾ ਲਾਇਆ, ਔਰ ਵੀਕਐਂਡ ਦੇ ਉੱਤਰਾਖੰਡ ਦੇ ਦੀ ਜਿਹੜੀ ਆ ਕੀ ਅਪਡੇਟ ਆ ਡੱਲਾ ਸਾਹਿਬ, ਉਹ ਵੀ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ।
ਦੇਖੋ ਹਜੇ ਵੀ 200 ਤੋਂ ਜ਼ਿਆਦਾ ਤਾਂ ਲੋਕ ਨੇ ਜਿਹੜੇ ਉੱਥੇ ਡੈਮ ਦੇ ਨੇੜੇ ਕੰਮ ਕਰਦੇ ਸੀ ਉਹ ਲਾਪਤਾ ਨੇ, 200 ਤੋਂ ਜ਼ਿਆਦਾ ਲੋਕ। ਹੁਣ ਅੱਜ ਦੂਜਾ ਦਿਨ ਵੀ ਪੂਰਾ ਹੋਣ ਵਾਲਾ ਉਹਨਾਂ ਨੂੰ ਲਾਪਤਾ ਹੋਇਆ ਨੂੰ, ਸੋ ਰੱਬ ਸੁੱਖ ਰੱਖੇ ਕਿ ਸੁੱਖੀ ਸਾਂਦੀ ਉਹ ਸਾਰੇ ਲੱਭ ਜਾਣ। ਪਰ ਬਹੁਤ ਵੱਡੀ ਤਬਾਹੀ ਹੋਣ ਤੋਂ ਤਾਂ ਬਚਾਅ ਹੋ ਗਿਆ, ਪਰ ਜਿਹੜੀ ਤਬਾਹੀ ਹੋਈ ਹੈ ਇਹ ਵੀ ਛੋਟੀ ਨਹੀਂ ਹੋਈ, ਇਹ ਵੀ ਇੰਨੀਆਂ ਕੀਮਤੀ ਜਾਨਾਂ ਚਲੀਆਂ ਜਾਣਾ ਕੁਦਰਤੀ ਪ੍ਰਕੋਪ ਕਰਕੇ। ਸੋ ਸੱਚਮੁੱਚ ਇਹ ਕੋਈ ਬਹੁਤੀ ਕੁਦਰਤ ਨੇ ਮੈਂ ਕਹੂੰਗਾ ਕਿ ਇਨਸਾਫ਼ ਨਹੀਂ ਕੀਤਾ। ਔਰ ਦੂਜਾ ਇਹ ਠੀਕ ਹੈ, ਫਿਰ ਇੱਕ ਵਾਰੀ ਜਿਹੜਾ ਹੈਗਾ ਉਹ ਲੰਗਰ ਦੀ ਸੇਵਾ ਜਿਹੜੀ ਸ਼ੁਰੂ ਕੀਤੀ ਹੈ। ਸੋ ਇਹ ਦੇਖੋ ਇਹੀ ਖਾਸੀਅਤ ਹੈ, ਇਹੀ ਮਹਾਨਤਾ ਇਸ ਭਾਈਚਾਰੇ ਦੀ, ਔਰ ਅੱਜ ਪ੍ਰਧਾਨ ਮੰਤਰੀ ਨੇ ਵੀ ਇਹ ਇਹ ਗੱਲ ਕਹੀ ਹੈ। ਹਾਲਾਂਕਿ ਉਹਨਾਂ ਨੇ ਅੱਜ ਵਾਲੇ ਲੰਗਰ ਦਾ ਜ਼ਿਕਰ ਨਹੀਂ ਕੀਤਾ, ਪਰ ਉਹਨਾਂ ਨੇ ਸਿੱਖਾਂ ਦੀ ਦੇਸ਼ ਨੂੰ ਕੰਟਰੀਬਿਊਸ਼ਨ ਨੂੰ ਤਾਂ ਫਿਰ ਯਾਦ ਕੀਤਾ, ਸਰਾਇਆ, ਔਰ ਇਹ ਹਮੇਸ਼ਾ ਸਰਾਇਆ ਜਾਂਦਾ ਰਹਿਣਾ।
ਜੀ, ਔਰ ਇਸ ਦੇ ਨਾਲ ਨਾਲ ਵੋਟਾਂ ਨੂੰ ਲੈ ਕੇ ਅਕਾਲੀ ਤੇ ਕਾਂਗਰਸੀ ਪੰਜਾਬ ਦੇ ਵਿੱਚ ਆਪਸ ਵਿੱਚ ਦੀ ਆਹਮੋ ਸਾਹਮਣੇ ਆ, ਇੱਥੋਂ ਤੱਕ ਕਿ ਜਿਹੜੀ ਭਾਸ਼ਾ ਵੀ, ਸ਼ਬਦਾਵਲੀ ਵੀ, ਜਿਹੜੀ ਰਾਜਾ ਵੜਿੰਗ ਹੋਇਆ ਜਾਂ ਫਿਰ ਸੁਖਬੀਰ ਬਾਦਲ ਹੋਇਆ, ਉਹਨਾਂ ਵੱਲੋਂ ਉਹ ਉਹ ਉਹਨੂੰ ਨਹੀਂ ਗਰੇਜ ਕੀਤਾ ਜਾ ਰਿਹਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ?
ਦੇਖੋ, ਜਿੱਦਾਂ ਦੀ ਭਾਸ਼ਾ ਸੁਖਬੀਰ ਦੀ ਆ, ਉੱਦਾਂ ਦੀ ਰਾਜਾ ਵੜਿੰਗ ਦੀ ਆ। ਸੋ ਇਸ ਕਰਕੇ ਇਹਨਾਂ ਦੀ ਭਾਸ਼ਾ ਦੇ ਉੱਤੇ ਤਾਂ ਦੇਖੋ ਜਿੰਨੀ ਮਰਜ਼ੀ ਡਿਬੇਟ ਕਰ ਲਓ, ਨਾ ਸੁਖਬੀਰ ਦੀ ਭਾਸ਼ਾ ਵਿਦਿਆਰਥੀਆਂ ਨੂੰ ਪੜ੍ਹਾਈ ਜਾ ਸਕਦੀ ਹੈ, ਨਾ ਰਾਜਾ ਵੜਿੰਗ ਦੀ ਕਲਾਸ 'ਚ ਵਿਦਿਆਰਥੀਆਂ ਨੂੰ ਭਾਸ਼ਾ ਪੜ੍ਹਾਈ ਜਾ ਸਕਦੀ ਹੈ। ਸੁਖਬੀਰ ਦੀ ਜ਼ੁਬਾਨ 'ਤੇ ਮੈਂਟਲ ਸ਼ਬਦ ਤਿਆਰ ਹੁੰਦਾ, ਕਿਸੇ ਬਾਰੇ ਕਹਾ ਲਓ, ਸੁਖਬੀਰ ਝੱਟ 'ਚ ਕਹਿ ਦਿੰਦਾ ਉਹ ਮੈਂਟਲ ਹੈ। ਸੋ ਇਸ ਕਰਕੇ ਇਹ ਲੀਡਰ ਨੇ ਜਿਹੜੇ, ਇਹਨਾਂ ਦੀ ਭਾਸ਼ਾ ਦੇ ਉੱਤੇ ਤਾਂ ਮੈਂ ਤੁਹਾਨੂੰ ਉਹੀ ਕਿਹਾ ਪਹਿਲਾਂ, ਜਿੰਨੀ ਮਰਜ਼ੀਆਂ ਡਿਬੇਟਾਂ ਕਰ ਲਓ ਇਹਨਾਂ ਦੀਆਂ ਭਾਸ਼ਾਵਾਂ 'ਤੇ। ਰਾਜਾ ਵੜਿੰਗ ਦੇ ਵੀ ਭਾਸ਼ਣ ਬੜੇ ਵਿਵਾਦਿਤ ਰਹਿੰਦੇ ਨੇ, ਕਈ ਸ਼ਬਦ ਉਹ ਵੀ ਬੜੇ ਵਿਵਾਦਿਤ ਬੋਲਦਾ। ਸੋ ਜਿਹੜੇ ਇਹੋ ਜਿਹੇ ਲੀਡਰ ਨੇ ਨਾ, ਇਹ ਕਈ ਵਾਰੀ ਇਹੋ ਜਿਹੇ ਲੀਡਰ ਕਈ ਵਾਰੀ ਵਰਕਰਾਂ 'ਚ ਜੋਸ਼ ਭਰ ਦਿੰਦੇ ਨੇ, ਪਰ ਕਈ ਵਾਰੀ ਜਿਹੜੀ ਇਹਨਾਂ ਦੀ ਭਾਸ਼ਾ ਹੁੰਦੀ ਹੈ, ਉਹ ਇਹਨਾਂ ਦੀ ਭਾਸ਼ਾ ਇਹਨਾਂ ਦੇ ਕਿਤੇ ਨਾ ਕਿਤੇ ਸਿਆਸੀ ਨੁਕਸਾਨ ਦਾ ਕਾਰਨ ਵੀ ਬਣਦੀ ਹੈ। ਸੋ ਸੁਖਬੀਰ ਬਾਦਲ ਔਰ ਵੜਿੰਗ ਦਾ ਆਪਸ ਦੇ ਵਿੱਚ ਛੱਤੀ ਦਾ ਅੰਕੜਾ, ਉਹ ਗੱਲ ਸਮਝ ਆਉਂਦੀ ਹੈ। ਦੇਖੋ, ਇੱਕ ਵੇਲਾ ਸੀ, ਮੈਂ ਇੱਕ ਗੱਲ ਹੋਰ ਕਹੂੰਗਾ, ਸਿਆਸਤ 'ਚ ਇਹਨਾਂ ਲੀਡਰਾਂ ਨੂੰ ਕੋਈ ਫਰਕ ਨਹੀਂ ਪੈਂਦਾ। ਮੈਨੂੰ ਯਾਦ ਹੈ 1997 ਜਾਂ 1998 ਦੀ ਗੱਲ ਸੀ, ਸੁਖਬੀਰ ਬਾਦਲ ਦੇ ਖਿਲਾਫ ਜਗਮੀਤ ਬਰਾੜ ਚੋਣ ਲੜ ਰਿਹਾ ਸੀ ਫਰੀਦਕੋਟ ਦੀ, ਉਦੋਂ ਸੁਖਬੀਰ ਬਾਦਲ ਹਾਰ ਗਿਆ ਸੀ। ਉਦੋਂ ਦੋਨਾਂ ਦੀ ਭਾਸ਼ਾ ਇੱਕ ਦੂਜੇ ਦੇ ਪ੍ਰਤੀ ਬੜੀ ਕੌੜੀ ਸੀ, ਅਲੇ ਅੱਜ ਦੋਵੇਂ ਇਕੱਠੇ ਨੇ, ਜਗਮੀਤ ਬਰਾੜ ਤੇ ਸੁਖਬੀਰ ਬਾਦਲ ਇੱਕੋ ਹੀ ਪਾਰਟੀ 'ਚ ਨੇ। ਸੋ ਭਵਿੱਖ 'ਚ ਕੁਛ ਨਹੀਂ ਪਤਾ, ਰਾਜਾ ਵੜਿੰਗ ਤੇ ਸੁਖਬੀਰ ਬਾਦਲ ਜੱਫੀ ਪਾਈ ਬੈਠੇ ਹੋਣ ਕਿਤੇ। ਸੋ ਇਸ ਕਰਕੇ ਜ਼ਿਆਦਾ ਦਿਲ 'ਤੇ ਨਾ ਆਪਾਂ ਲਿਆ ਕਰੀਏ ਸਿੱਧੂ ਸਾਹਿਬ
ਜੀ। ਔਰ ਇੱਕ ਗੱਲ ਤਾਂ ਹੈ, ਸੁਖਬੀਰ ਬਾਦਲ ਲੀਡਰ ਘੱਟ ਤੇ ਬਿਜ਼ਨਸਮੈਨ ਵੱਧ ਨੇ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ, ਚੰਗੀ ਗੱਲ ਹੈ ਜੀ, ਸੁਖਬੀਰ ਬਾਦਲ ਬਿਜ਼ਨਸਮੈਨ ਹੈ, ਬੱਚਾ ਬੱਚਾ ਪੰਜਾਬ ਦਾ ਬਿਜ਼ਨਸਮੈਨ ਹੋਣਾ ਚਾਹੀਦਾ। ਕਿਸੇ ਦਾ ਬਿਜ਼ਨਸਮੈਨ ਹੋਣਾ ਇਹ ਗੁਣ ਹੀ ਹੈ, ਇਹ ਔਗੁਣ ਨਹੀਂ ਹੈਗਾ। ਦੇਖੋ, ਮੈਂ ਦੋ ਗੱਲਾਂ ਕਹੂੰਗਾ, ਕੈਪਟਨ ਅਮਰਿੰਦਰ ਦੇ ਮੁਕਾਬਲੇ ਪਿਛਲੀ ਸੁਖਬੀਰ ਬਾਦਲ ਦੀ ਸਰਕਾਰ ਨੇ ਜ਼ਿਆਦਾ ਤਰੱਕੀ ਕੀਤੀ, ਪੰਜਾਬ ਦੀ ਡਿਵੈਲਪਮੈਂਟ ਜ਼ਿਆਦਾ ਕੀਤੀ, ਇਹ ਵੀ ਗੱਲ ਕਿਸੇ ਤੋਂ ਲੁਕੀ ਨਹੀਂ। ਸੁਖਬੀਰ ਦਾ ਵਿਜ਼ਨ ਸੀ, ਸੁਖਬੀਰ ਨੇ ਸੜਕਾਂ ਬਣਾਈਆਂ, ਪੁਲ ਬਣਾਇਆ, ਦੇਖੋ ਚੰਗੇ ਕੰਮ ਵੀ ਸੁਖਬੀਰ ਨੇ ਬਹੁਤ ਜ਼ਿਆਦਾ ਕੀਤੇ ਹੈ। ਕੈਪਟਨ ਅਮਰਿੰਦਰ ਦਾ ਪ੍ਰਸ਼ਾਸਕੀ ਕੰਟਰੋਲ ਜ਼ਿਆਦਾ ਮਜ਼ਬੂਤ ਹੈ, ਐਡਮਿਨਿਸਟ੍ਰੇਟਿਵ ਕੰਟਰੋਲ ਕੈਪਟਨ ਅਮਰਿੰਦਰ ਦਾ ਜ਼ਿਆਦਾ ਮਜ਼ਬੂਤ ਹੈ। ਦੇਖੋ, ਪੰਜਾਬ 'ਚ ਗੈਂਗਸਟਰ ਗੁੰਗਸਟਰ ਕੈਪਟਨ ਅਮਰਿੰਦਰ ਨੇ ਬੜੀ ਨੱਥ ਪਾਈ, ਨਸ਼ੇ ਨੂੰ ਵੀ ਕਾਫ਼ੀ ਨੱਥ ਪਾਈ ਕੈਪਟਨ ਅਮਰਿੰਦਰ ਨੇ। ਸੁਖਬੀਰ ਐਡਮਿਨਿਸਟ੍ਰੇਟਿਵ ਤੌਰ ਦੇ ਉੱਤੇ ਜ਼ਿਆਦਾ ਕਾਮਯਾਬ ਨਹੀਂ ਹੋਇਆ, ਸੁਖਬੀਰ ਦੇ ਰਾਜ 'ਚ ਬਰਗਾੜੀ ਹੋਇਆ, ਸੁਖਬੀਰ ਦੇ ਰਾਜ 'ਚ ਐਡਮਿਨਿਸਟ੍ਰੇਟਿਵ ਕੰਟਰੋਲ ਉਨਾ ਜ਼ਿਆਦਾ ਵਧੀਆ ਨਹੀਂ ਰਿਹਾ, ਪੁਲਿਸ ਦੇ ਉੱਤੇ ਜਿਹੜੇ ਅਕਾਲੀ ਦਲ ਦੇ ਵਰਕਰ ਨੇ ਉਹਨਾਂ ਦਾ ਦਬਦਬਾ ਜ਼ਿਆਦਾ ਸੀ। ਹੁਣ ਕਾਂਗਰਸ 'ਚ ਤਾਂ ਇਹ ਪੁਜੀਸ਼ਨ ਹੈ ਕਿ MLA ਦੀ ਗੱਲ ਨਹੀਂ ਸੁਣਦਾ ਅਫਸਰ, ਤੇ ਅਕਾਲੀਆਂ ਦੇ ਰਾਜ 'ਚ ਕੋਈ ਜਿਹੜਾ ਸਧਾਰਨ ਵਰਕਰ ਸੀਗਾ ਉਹ ਵੀ ਬਦਲੀ ਕਰਾਇਆ ਆਉਂਦਾ ਹੁੰਦਾ ਸੀ SHO ਦੀ। ਸੋ ਬੁਨਿਆਦੀ ਫਰਕ ਹੈ, ਜਿੱਥੋਂ ਡਿਵੈਲਪਮੈਂਟ ਦੀ ਗੱਲ ਆਉਂਦੀ ਹੈ, ਸੁਖਬੀਰ ਦੇ ਰਾਜ 'ਚ ਡਿਵੈਲਪਮੈਂਟ ਜ਼ਿਆਦਾ ਹੋਈ ਹੈ, ਕੈਪਟਨ ਦੇ ਰਾਜ 'ਚ ਐਡਮਿਨਿਸਟ੍ਰੇਟਿਵ ਕੰਟਰੋਲ ਜ਼ਿਆਦਾ ਵਧੀਆ ਰਿਹਾ। ਦੇਖੋ, ਹਰ ਵਿਅਕਤੀ ਦੀ ਕੋਈ ਖੂਬੀ ਹੁੰਦੀ ਹੈ, ਕਿਸੇ ਪਾਸੇ ਉਹਦੀ ਜ਼ਿਆਦਾ ਪਕੜ ਹੁੰਦੀ ਹੈ। ਸੁਖਬੀਰ ਬਾਦਲ ਡਿਵੈਲਪਮੈਂਟ ਦੇ ਮਾਮਲੇ 'ਚ ਕੈਪਟਨ ਨਾਲੋਂ ਕਾਫ਼ੀ ਅੱਗੇ ਹੈ, ਪਰ ਪ੍ਰਸ਼ਾਸਕੀ ਪ੍ਰਬੰਧਨ, ਐਡਮਿਨਿਸਟ੍ਰੇਟਿਵ ਰਿਫੋਰਮਸ ਦੀ ਗੱਲ ਹੋਵੇ ਜਾਂ ਐਡਮਿਨਿਸਟ੍ਰੇਟਿਵ ਡਿਲੀਵਰੀ ਦੀ ਗੱਲ ਹੋਵੇ, ਉਹ ਕੈਪਟਨ ਅਮਰਿੰਦਰ ਦੀ ਜ਼ਿਆਦਾ ਚੰਗੀ ਰਹੀ ਹੈ।
ਡਾਲਾ ਸਾਹਿਬ, ਜਿਹੜਾ ਭੂ ਮਾਫੀਆ ਕਹਿਣ ਤੋਂ ਭਾਵ ਕਿ ਜੇ 7 ਕਿੱਲਿਆਂ 'ਤੇ, 8 ਕਿੱਲਿਆਂ 'ਤੇ, 10 ਕਿੱਲਿਆਂ 'ਤੇ, 12-15 ਕਿੱਲਿਆਂ 'ਤੇ ਕਬਜ਼ਾ ਕਰਨ ਵਾਲੀਆਂ ਔਰ ਦਬਕੇ ਮਾਰ ਕੇ ਕਬਜ਼ਾ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ, ਜਾਂ ਰੇਤ ਮਾਫੀਆ, ਇਹ ਹੁਣ ਜ਼ਿਆਦਾ ਆ ਜਾਂ ਉਦੋਂ ਜ਼ਿਆਦਾ ਸੀ?
ਨਹੀਂ, ਦੇਖੋ, ਇਹ ਹਮੇਸ਼ਾ ਹੀ, ਇਹ ਮਾਫੀਆ ਜਿਹੜਾ ਉਹ ਹਮੇਸ਼ਾ ਹੀ ਰਹਿੰਦਾ, ਇਸੇ ਕਰਕੇ ਉਹਦਾ ਨਾਮ ਮਾਫੀਆ। ਮਾਫੀਆ ਨੇ ਕਿਸੇ ਨਾ ਕਿਸੇ ਤਰੀਕੇ ਆਪਣੇ ਕੰਮ ਕਰਦੇ ਰਹਿਣੇ ਆ। ਦੇਖੋ, ਪਰ ਇਹ ਅਜਿਹਾ ਕੁਝ ਹੋਣਾ ਨਹੀਂ ਚਾਹੀਦਾ, ਸਾਰੀਆਂ ਸਰਕਾਰਾਂ ਨੂੰ ਇਸ ਪਾਸੇ ਜ਼ਿਆਦਾ ਕੰਟਰੋਲ ਕਰਨਾ ਚਾਹੀਦਾ। ਅਸਲ 'ਚ ਜਿਹੜਾ ਮਾਫੀਆ ਨਾ ਜੀ, ਮਾਫੀਆ ਕੋਲ ਢੰਗ ਹੈ, ਮਾਫੀਆ ਪੋਲੀਟੀਕਲ ਲੀਡਰਸ਼ਿਪ ਦੇ ਵੀ ਨੇੜੇ ਹੋ ਜਾਂਦਾ, ਆਨੇ ਬਾਨੇ ਪੋਲੀਟੀਕਲ ਲੀਡਰਸ਼ਿਪ ਦੇ ਜਦੋਂ ਮਾਫੀਆ ਨੇੜੇ ਹੋ ਜਾਂਦਾ ਤੇ ਫਿਰ ਉਹ ਕਿਸੇ ਦੀ ਵੀ ਸਰਕਾਰ ਹੋਵੇ ਉਹ ਸਾਰਿਆਂ ਦੇ ਨੇੜੇ ਹੋ ਜਾਂਦਾ। ਸੋ ਇਸ ਕਰਕੇ ਮਾਫੀਆ ਰਾਜ ਹੈ ਜਿਹੜਾ ਉਹ ਪੈਰਲਲ ਚੱਲਦਾ ਰਹਿੰਦਾ ਸਰਕਾਰਾਂ ਨਾਲ
ਜੀ। ਔਰ ਮੈਨੂੰ ਲੱਗਦਾ ਕਿ ਜਿਹੜਾ ਪਹਿਲਾਂ ਜ਼ਿਆਦਾ ਸੀ ਹੁਣ ਘੱਟ ਹੈ, ਕਿਉਂਕਿ ਜਿਹੜੇ ਪਹਿਲਾਂ ਜ਼ਿਆਦਾ ਸੀ ਉਹਨਾਂ ਨੂੰ ਘਾਟੇ ਵੀ ਪਏ, ਕਿਉਂਕਿ ਉਦੋਂ ਜਿਹੜੀ ਜ਼ਮੀਨ ਆ 20-25 ਲੱਖ ਦਾ ਕਿੱਲਾ ਸੀ ਤੇ ਰੌਲੇ ਦੇ ਵਿੱਚ ਵੀ ਉਹਨਾਂ ਨੇ 15-15 ਲੱਖ ਦਾ ਲਿਆ, ਪਰ ਹੁਣ ਕੋਈ 10 ਲੱਖ ਨੂੰ ਵੀ ਨੀ, 8 ਲੱਖ ਨੂੰ ਵੀ ਨੀ ਕੋਈ ਲੈਂਦਾ ਉੱਥੇ ਮੈਨੂੰ ਲੱਗਦਾ।
ਦੇਖੋ ਜ਼ਮੀਨਾਂ ਦੇ ਰੇਟ ਵੀ ਇਹ ਕੋਈ ਦੋ ਰਾਏ ਨਹੀਂ ਹੈ, ਅੱਜ ਦੇ ਸਮੇਂ ਜ਼ਮੀਨਾਂ ਦੇ ਰੇਟ ਕਾਫੀ ਜ਼ਿਆਦਾ ਘਟੇ ਨੇ, ਪਰ ਚਲੋ ਮੈਂ ਜ਼ਮੀਨਾਂ ਦੇ ਰੇਟ ਸਿੱਧੇ ਮਾਫੀਏ ਨਾਲ ਤਾਂ ਨਹੀਂ ਜੋੜੂੰਗਾ, ਪਰ ਇਹ ਕਿਉਂਕਿ ਮੁਲਕ ਦੀ ਆਰਥਿਕ ਤਰੱਕੀ ਹੈ ਜਿਹੜੀ, ਆਰਥਿਕ ਗਰੋਥ ਹੈ ਜਿਹੜੀ, ਕਿਸੇ ਨਾ ਕਿਸੇ ਤਰੀਕੇ ਉਹਦੇ 'ਚ ਖੜੋਤ ਵੀ ਹੈ, ਪੰਜਾਬ ਦੀ ਆਰਥਿਕ ਤਰੱਕੀ 'ਚ ਤਾਂ ਖੜੋਤ ਹੈ, ਮੁਲਕ ਦੀ ਇਕਾਨਮੀ ਤਾਂ ਭਾਵੇਂ ਥੋੜ੍ਹੀ ਬਹੁਤੀ ਰਿਫੋਰਮ ਕਰ ਰਹੀ ਹੈ, ਥੋੜ੍ਹੀ ਕਰੈਕਟ ਹੋ ਰਹੀ ਹੈ ਮੁਲਕ ਦੀ ਇਕਾਨਮੀ, ਕਿਉਂਕਿ ਕੋਵਿਡ ਕਰਕੇ ਵੀ ਸਾਡੀ ਇਕਾਨਮੀ ਬਹੁਤ ਡਿੱਗੀ, ਪਰ ਪੰਜਾਬ ਦੀ ਇਕਾਨਮੀ ਬਹੁਤ ਜ਼ਿਆਦਾ ਗਿਰੀ ਹੋਈ ਹੈ। ਔਰ ਜਿਹੜਾ ਪਿਛਲੇ 5-6 ਮਹੀਨਿਆਂ ਤੋਂ ਕਿਸਾਨ ਅੰਦੋਲਨ ਵੀ ਚੱਲ ਰਿਹਾ, ਉਹਦੇ ਕਰਕੇ ਕਿਸਾਨੀ ਅੰਦੋਲਨ ਕਰਕੇ ਕਿਸਾਨੀ ਸੈਕਟਰ ਤਾਂ ਪੰਜਾਬ ਦਾ ਕਮਜ਼ੋਰ ਹੋਇਆ, ਖੇਤੀਬਾੜੀ ਸੰਦਾਂ ਵਾਲਾ ਸੈਕਟਰ ਕਮਜ਼ੋਰ ਹੋਇਆ, ਇਸ ਤੋਂ ਇਲਾਵਾ ਸਾਈਕਲਾਂ ਦੀ ਸਨਅਤ, ਰਬੜ ਦੀ ਸਨਅਤ, ਹੌਜ਼ਰੀ ਦੀ ਸਨਅਤ ਪੰਜਾਬ 'ਚ, ਐਗਰੀਕਲਚਰ ਟੂਲ ਦੀ ਸਨਅਤ ਔਰ ਐਕਸਪੋਰਟ ਪੰਜਾਬ ਦਾ ਸਾਈਕਲ ਸਨਅਤ ਇਹ, ਔਰ ਇੰਜੀਨੀਅਰਿੰਗ ਪੰਜਾਬ ਦੇ, ਇਹ ਸਾਰੇ ਜਿਹੜੇ ਨੇ ਕਾਫੀ ਜ਼ਿਆਦਾ ਘਾਟੇ 'ਚ ਗਏ ਨੇ। ਔਰ ਕੁੱਲ ਮਿਲਾ ਕੇ ਕਿਸਾਨ ਅੰਦੋਲਨ ਦਾ ਅਸਰ ਪੰਜਾਬ ਦੇ ਸਧਾਰਨ ਵਪਾਰ ਦੇ ਵਿੱਚ ਕਮੀ ਦੇ ਰੂਪ 'ਚ ਵੀ ਦੇਖਿਆ ਜਾ ਰਿਹਾ, ਕਾਫੀ ਜ਼ਿਆਦਾ ਵਪਾਰਕ ਘਾਟਾ ਪੰਜਾਬ ਨੂੰ ਸਹਿਣਾ ਪੈ ਰਿਹਾ, ਔਰ ਟੈਕਸਾਂ ਦੀ ਕਲੈਕਸ਼ਨ ਜਿਹੜੀ ਕੇਂਦਰ ਨੂੰ ਜਾਂਦੀ ਹੈ ਉਹਦੀ ਵਾਪਸੀ ਬਹੁਤ ਜ਼ਿਆਦਾ ਘਟੀ ਹੈ, ਵੈਟ ਸਾਡਾ ਬਹੁਤ ਇਕੱਠਾ ਹੋ ਗਿਆ। ਸੋ ਇਸ ਕਰਕੇ ਪਰ ਕਿਉਂਕਿ ਕਿਸਾਨੀ ਸਾਡਾ ਅੰਗ ਹੈ, ਕਿਸਾਨੀ ਤੋਂ ਬਿਨਾਂ ਪੰਜਾਬ ਚੱਲ ਨਹੀਂ ਸਕਦਾ, ਇਸ ਕਰਕੇ ਕਿਸੇ ਨੂੰ ਹਰ ਵਿਅਕਤੀ ਹੈ ਜਿਹੜਾ ਉਹ ਇਸ ਗੱਲ ਦੇ ਨਾਲ ਖੜਿਆ ਕਿ ਪਹਿਲਾਂ ਕਿਸਾਨਾਂ ਦਾ ਮਸਲਾ ਹੱਲ ਹੋਵੇ, ਬਾਕੀ ਕੰਮ ਤਾਂ ਫਿਰ ਆਪ ਹੀ ਤੁਰ ਪੈਣਗੇ। ਸੋ ਆਜ ਇਹੀ ਵਾਰ ਵਾਰ ਅਰਦਾਸਾਂ ਵੀ ਇਹੀ ਹੋ ਰਹੀਆਂ ਨੇ ਵੀ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਸਾਹਿਬ, ਮੋਦੀ ਸਾਹਿਬ ਔਰ ਕਿਸਾਨਾਂ ਦੇ ਵਿੱਚ ਆਪਸ 'ਚ ਜਿਹੜੀ ਹੈ ਉਹ ਜਲਦੀ ਤੋਂ ਜਲਦ ਅਜਿਹੀ ਏਕਤਾ ਹੋਵੇ ਜਿਹਦੇ ਨਾਲ ਗੱਲ ਨਿਬੜ ਜੇ ਸਮਝੌਤੇ ਦੇ ਰੂਪ ਦੇ ਵਿੱਚ।
ਸਮਾਂ 1 ਮਿੰਟ ਦਾ ਬਾਕੀ ਹੈ ਆਪਣੇ ਕੋਲੇ, ਪਰ ਅੱਜ ਮੈਂ ਇੱਕ ਛੋਟੀ ਜ਼ਰੂਰ ਗੱਲ ਕਰਾਂਗਾ ਕਿ ਬੀਜੇਪੀ ਦੇ ਪ੍ਰਧਾਨ ਵਿਜੇ ਸੰਪਲਾ ਸਾਹਿਬ ਅੱਜ ਮੋਗੇ ਗਏ ਸੀ, ਔਰ ਮੋਗੇ ਜਾਣ ਸਾਰ ਹੀ ਪੁਲਿਸ ਨਾਲ ਵੀ ਇੱਧਰੋਂ ਕਿਸਾਨ ਸੀਗੇ ਦੂਸਰੇ ਪਾਸਿਓਂ, ਔਰ ਉੱਥੇ ਝੜੱਪਾਂ ਬਹੁਤ ਹੋਈਆਂ ਔਰ ਪੱਗਾਂ ਵੀ ਲੱਥੀਆਂ ਔਰ ਡਾਂਗਾ ਸੋਟੀ ਵੀ ਚੱਲੀ ਉੱਥੇ, ਔਰ ਕਿਉਂ ਜਦੋਂ ਉਹਨਾਂ ਨੂੰ ਪਤਾ ਕਿ ਹਜੇ ਕਿਸਾਨ ਆ ਜਿਹੜੇ ਉਹ ਪਿਛਲੇ 70 ਦਿਨ ਤੋਂ ਠੰਡ 'ਚ ਬੈਠੇ ਆ, ਤੇ ਇਹ ਕਿਉਂ ਬਾਹਰ ਨਿਕਲਦੇ ਆ? ਦੇਖੋ ਮੈਨੂੰ ਇਹ ਲੱਗਦਾ ਕਿ ਇਸ ਮਾਮਲੇ ਦੇ ਉੱਤੇ ਬਹੁਤ ਜ਼ਿਆਦਾ ਸੁਚੇਤ ਹੋ ਕੇ ਚੱਲਣ ਦੀ ਜ਼ਰੂਰਤ ਹੈ ਸਾਰੀਆਂ ਧਿਰਾਂ ਨੂੰ ਹੀ, ਔਰ ਸੰਜਮ ਬਣਾ ਕੇ ਰੱਖਣ ਦੀ ਲੋੜ ਹੈ ਸਾਰੀਆਂ ਧਿਰਾਂ ਨੂੰ ਹੀ, ਕਿਉਂਕਿ ਇਹ ਸਥਿਤੀਆਂ ਇਸ ਤਰ੍ਹਾਂ ਦੀਆਂ ਨੇ ਕਿ ਇਹ ਜਿਹੜਾ ਟਕਰਾਵ ਹੈ ਇਹ ਕਿਤੇ ਵੀ ਪੰਜਾਬ ਦੇ ਹਿੱਤ 'ਚ ਨਹੀਂ, ਇਹਦੇ ਨਾਲ ਪੰਜਾਬ ਦੀ ਬਦਨਾਮੀ ਵੀ ਹੈ, ਪੰਜਾਬ ਦਾ ਨੁਕਸਾਨ ਵੀ ਹੈ। ਸੋ ਦੋਹਾਂ ਧਿਰਾਂ ਨੂੰ ਬਹੁਤ ਸੰਜਮ ਨਾਲ ਅੱਗੇ ਵਧਣ ਦੀ ਲੋੜ ਹੈ, ਕਿਉਂਕਿ ਜਿਹੜਾ ਅੰਦੋਲਨ ਹੈ ਉਹਨੂੰ ਸ਼ਾਂਤੀਪੂਰਵਕ ਚੱਲਣ ਦੇਣਾ ਚਾਹੀਦਾ। ਜੀ
ਬਹੁਤ ਬਹੁਤ ਧੰਨਵਾਦ ਜੀ, ਆਪਣਾ ਸਮਾਂ ਸਮਾਪਤ ਹੋ ਗਿਆ ਪ੍ਰੋਗਰਾਮ ਤੋਂ ਬਾਅਦ। ਮੇਰਾ ਨੰਬਰ ਹੈ 416-300-2-3600, ਦਿਓ ਅੱਗੇ ਫਿਰ ਮਿਲਦੀ ਉਮੀਦ ਨਾਲ। ਸਤਿ ਸ੍ਰੀ ਅਕਾਲ। ਬਹੁਤ
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਕੁਝ ਦੋਸਤਾਂ ਤੇ ਗੁਆਂਢੀਆਂ ਨੂੰ ਮਿਲਣਾ, ਕੰਮ ਤੋਂ ਬਾਅਦ ਸਹਿਕਰਮੀਆਂ ਨਾਲ ਸਮਾਂ ਬਿਤਾਉਣਾ, ਕਿਸੇ ਦੋਸਤ ਦੇ ਵਿਆਹ ਵਿੱਚ ਜਾਣਾ, ਇਹ ਸਭ ਨੁਕਸਾਨਦਾਇਕ ਤਾਂ ਨਹੀਂ ਹਨ, ਪਰ ਇਹੀ ਉਹ ਚੀਜ਼ਾਂ ਹਨ ਜੋ ਅੰਟੈਰੀਓ ਵਿੱਚ COVID-19 ਮਾਮਲਿਆਂ ਦੇ ਮਹੱਤਵਪੂਰਨ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ। ਸਮੂਹਿਕ ਤੌਰ ਤੇ ਫੈਲਾਅ ਕਾਰਨ ਬਹੁਤ ਲੋਕ ਬਿਮਾਰ ਹੋ ਰਹੇ ਹਨ, ਜਿਸ ਨਾਲ ਸਾਡੇ ਹਸਪਤਾਲਾਂ ਦਾ ਮਰੀਜ਼ਾਂ ਨਾਲ ਭਰਨ ਦਾ ਖਤਰਾ ਹੈ, ਅਤੇ ਇਹ ਸਭ ਨੂੰ ਜੋਖਮ ਵਿੱਚ ਪਾ ਰਿਹਾ ਹੈ। ਟੀਕੇ ਸਾਡੀ ਰੱਖਿਆ ਵਿੱਚ ਸਹਾਇਤਾ ਕਰਨਗੇ, ਪਰ ਜਦੋਂ ਤੱਕ ਇਹ ਸਾਰਿਆਂ ਲਈ ਉਪਲਬਧ ਨਹੀਂ ਹੋ ਜਾਂਦੇ, ਸਾਨੂੰ ਸਭ ਨੂੰ ਜਨਤਕ ਸਿਹਤ ਸਲਾਹ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ, ਭਾਵ ਸਿਰਫ ਜ਼ਰੂਰੀ ਕਾਰਨਾਂ ਲਈ ਹੀ ਘਰ ਤੋਂ ਬਾਹਰ ਨਿਕਲਣਾ ਹੋਏਗਾ, ਜਿਵੇਂ ਕਿ ਕਰਿਆਨਾ ਖਰੀਦਣ ਲਈ। ਘਰ ਰਹੋ, ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਸ਼ਾਹਜੀ ਰੈਕਸਡੇਲ ਹੁੰਦੇ ਪੇ
लेनी हो सोनाटा एलेंट्रा या फिर 300 जल्दी से शाह अहमद को अभी फोन मिला लो रे, क्योंकि शाहजी अब रेक्सडेल हुंडे पे।
कारों के जादूगर शाह अहमद अब रेक्सडेल हुंडे पर हैं और शाहजी से बेटर प्राइस और सर्विस आपको कहीं नहीं मिलेगी। कॉल करो 416-817-2720,
क्योंकि शाहजी रेक्सडेल हुंडे पे।
J and G Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, J and G Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800, 416-898-3800. Brokerage license number 130.